ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ
ਆਸ ਪਿਆਸੀ ਕਿਰਕੈ ਤਾਹੀ ਜਿਉਂ ਚਾਤਰਕ ਬੂੰਦੇ ਰੇ
ਕਹੁ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਤਿਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ ਹਉ ਤਾਂ ਕੈ ਬਲਿਹਾਰੀ ਜਾਂ ਕੈ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਤਾਂ ਕੀ ਕੇਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰਨਾ ਦਾਤੇ ਜਗਤ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ ਉਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕੈ ਚਰਨ ਪਰੋ ਤਾਂ ਜੀਵਾਂ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਭ ਕਿਸ ਜੁਗ ਮਹਿ ਕਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਗੁਰੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਉੱਦਮ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੰਗਤ ਨੂੰ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਇਹ ਬਲ ਬਖਸ਼ਿਆ ਹੈ। ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ ਹਨ। ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਪਾਠ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖ ਜਨਾਂ ਨੇ ਆਪ ਜੀ ਨੂੰ ਸਰਵਣ ਕਰਵਾਏ ਹਨ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਦੁਆਰਾ ਆਪਾਂ ਆਪਣੇ ਸਮੇਂ ਨੂੰ ਹੋਰ ਸਫਲਾ ਕਰਦੇ ਪਏ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਾਰੇ ਜੀਵਾਂ ਦੇ ਕਲਿਆਣ ਵਾਸਤੇ, ਸ੍ਰਿਸ਼ਟੀ ਦੇ ਭਲੇ ਵਾਸਤੇ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਆ ਹੈ ਜੀ, ਆਓ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਕਹਿ ਸੁਣ ਕੇ ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ।
ਗੌੜੀ ਰਾਗ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਹਉ ਤਾਂ ਕਹਿ ਬਲਿਹਾਰੀ।
ਅਸੀਂ ਭਾਈ ਉਹਨਾਂ ਗੁਰਮੁਖਾਂ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਹਉ ਤਾਂ ਕਹਿ ਬਲਿਹਾਰੀ, ਅਸੀਂ ਉਹਨਾਂ ਤੋਂ ਬਲਹਾਰ ਹਾਂ। ਕਿਹਨਾਂ ਤੋਂ ਅੱਗੇ ਦੱਸਣਗੇ, ਕਿਹਨਾਂ ਗੁਰਮੁਖਾਂ ਤੋਂ ਅਸੀਂ ਸਦਕੇ ਜਾਂਦੇ ਹਾਂ, ਬਲਿਹਾਰੀ ਜਾਂਦੇ ਹਾਂ।
ਜਾਂ ਕਹਿ ਕੇਵਲ ਨਾਮ ਆਧਾਰੀ।
ਉਹਨਾਂ ਗੁਰਮੁਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੂੰ ਕੇਵਲ ਨਾਮ ਦਾ ਆਸਰਾ ਹੈ। ਜਾਂ ਕਹਿ ਕੇਵਲ ਨਾਮ ਆਧਾਰੀ, ਜਿਨ੍ਹਾਂ ਨੂੰ ਸਿਰਫ ਨਾਮ ਦਾ ਆਸਰਾ, ਜਿਹੜੇ ਨਾਮ ਦੇ ਆਸਰੇ 'ਤੇ ਰਹਿੰਦੇ ਹੈ, ਉਹਨਾਂ ਗੁਰਮੁਖਾਂ ਤੋਂ ਅਸੀਂ ਸਦਕੇ ਜਾਂਦੇ ਹਾਂ, ਉਹਨਾਂ ਗੁਰਮੁਖਾਂ ਤੋਂ ਬਲਹਾਰ ਜਾਂਦੇ ਹਾਂ।
ਰਹਾਉ
ਬਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ।
ਮਹਿਮਾਨ ਤਾਂ ਕੀ ਕੇਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ।
ਜਿਹੜੇ ਪਰਮੇਸ਼ੁਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਗੁਰਮੁਖਾਂ ਦੀ ਮਹਿਮਾ ਕਿੰਨੀ ਕੁ ਗਿਣ ਕੇ ਦੱਸੀਏ ਜੀ। ਉਹ ਐਸੇ ਜਿਹੜੇ ਸਾਧੂ ਨੇ, ਸੰਤ ਜਨ ਹਨ, ਗੁਰਮੁਖ ਹਨ, ਜਿਨ੍ਹਾਂ ਨੂੰ ਸਿਰਫ ਨਾਮ ਦਾ ਆਸਰਾ ਹੈ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਹੀ ਰੰਗੇ ਰਹਿੰਦੇ ਨੇ 24 ਘੰਟੇ ਹਰ ਵੇਲੇ। ਮਹਿਮਾ ਤਾਂ ਕਿ ਕੇਤਕ ਗਣੀਆਂ, ਕਹਿੰਦੇ ਉਹਨਾਂ ਦੀ ਮਹਿਮਾ ਕਿੰਨੀ ਕੁ ਗਿਣ ਕੇ ਦੱਸੀਏ, ਨਹੀਂ ਦੱਸੀ ਜਾ ਸਕਦੀ। ਜੇ ਪਰਮਾਤਮਾ ਦੇ ਪ੍ਰੇਮ ਰੰਗ 'ਚ ਰੰਗਿਆਂ ਹੋਇਆਂ ਦੀ ਮਹਿਮਾ ਨਹੀਂ ਦੱਸੀ ਜਾ ਸਕਦੀ, ਆਪਾਂ ਸਮਝ ਸਕਦੇ ਹਾਂ ਵੀ ਪਰਮਾਤਮਾ ਦੀ ਸਾਰੀ ਮਹਿਮਾ ਕੌਣ ਕਥਨ ਕਰ ਸਕਦਾ ਜੀ? ਕੋਈ ਨਹੀਂ ਕਰ ਸਕਦਾ। ਇਹ ਤਾਂ ਸੇਵਕਾਂ ਦੀ ਬਾਬਤ ਬਚਣਾ ਨਾ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨੀ ਵਿੱਚ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਸਦਾ ਮੰਨਿਆ, ਉਹਨਾਂ ਦੀ ਗਤੀ ਦੱਸੀ ਨਹੀਂ ਜਾਂਦੀ, ਉਹਨਾਂ ਦੀ ਮਹਿਮਾ ਸਾਧ ਸੰਗਤ ਜੀ ਕਹਿਣ ਕਥਨ ਤੋਂ ਪਰੇ ਹੈ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨਾ। ਕਹਿੰਦੇ ਸਾਧੂ ਹੋਵੇ ਕੋਈ, ਪੂਰਾ ਸਾਧੂ ਹੈ, ਸੰਤ ਅਵਸਥਾ 'ਚ ਪਹੁੰਚਿਆ ਹੋਇਆ ਨਾ ਜੇ ਕੋਈ, ਤਾਂ ਵੇਦ ਵੀ ਉਹਦੀ ਮਹਿਮਾ ਦਾ ਕਥਨ ਨਹੀਂ ਕਰ ਸਕਦੇ। ਜੇ ਉਹ ਆਖੇ ਨਾ ਵੀ ਸਾਧੂ ਦੀ ਸਾਰੀ ਮਹਿਮਾ ਕਥਨ ਕਰਕੇ ਦੱਸੀ ਜਾਵੇ, ਤਾਂ ਸਭ ਤੋਂ ਪੁਰਾਤਨ ਗ੍ਰੰਥ ਵੇਦ ਹੀ ਨੇ ਨਾ। ਕਹਿੰਦੇ ਪੰਜਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਸਾਧੂ ਦੀ ਮਹਿਮਾ ਤਾਂ ਗੁਰਮੁਖੋਂ ਵੇਦ ਵੀ ਨਹੀਂ ਦੱਸ ਸਕਦਾ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਣ ਹੈ ਤੇਤਾ ਬਖਿਆਨਾ। ਕਹਿੰਦੇ ਜਿੰਨਾ ਕੁ ਇੱਧਰੋਂ ਉੱਧਰੋਂ ਸੁਣ ਲਿਆ ਜਾਂਦਾ ਓਨਾ ਹੀ ਬਖਿਆਨ ਕੋਈ ਕਰ ਸਕਦਾ, ਸਾਧੂ ਦੀ ਮਹਿਮਾ ਦੱਸੀ ਜਾਂਦੀ ਨਹੀਂ ਅਸਲ 'ਚ। ਤਾਂ ਆਖਿਆ ਮੈਂ ਉਹਨਾਂ ਤੋਂ ਬੁਲਹਾਰ ਜਾਂਦਾ ਜਿਨ੍ਹਾਂ ਨੂੰ ਸਿਰਫ ਨਾਮ ਦਾ ਆਸਰਾ, ਉਹਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ। ਫਿਰ ਕਹਿੰਦੇ ਸਾਧ ਕੀ ਉਪਮਾ ਅਤੇ ਉਹ ਗੁਣ ਤੇ ਦੂਰ, ਸੁਖਣੀ ਸਾਹਿਬ ਦੇ ਬਚਨ ਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ। ਸਾਧ ਕੀ ਉਪਮਾ ਰਹੀ ਭਰਪੂਰ, ਸਾਧੂ ਦੀ ਉਪਮਾ ਤਿੰਨਾਂ ਗੁਣਾਂ ਵਿੱਚ ਕੋਈ ਵੀ ਨਹੀਂ ਜਿਹਦੇ ਨਾਲ ਦਿੱਤੀ ਜਾ ਸਕੇ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਤਿਹ ਗੁਣ ਦਾ ਮਤਲਬ ਤਿੰਨ ਗੁਣ, ਸਾਰਾ ਸੰਸਾਰ ਤਿੰਨਾਂ ਗੁਣਾਂ 'ਚ ਹੀ ਹੈ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ 'ਚ ਵਿਚਰਨ ਵਾਲੇ ਪੂਰੇ ਜਗਤ ਵਿੱਚ ਵੀ ਕੋਈ ਪ੍ਰਮਾਣ ਨਹੀਂ ਹੈਗਾ ਜਿਹੜਾ ਸਾਧੂ ਦੀ ਮਹਿਮਾ ਪੂਰੀ ਦੱਸੀ ਜਾ ਸਕੇ ਵੀ ਹਾਂ ਇੰਨੀ ਹੁੰਦੀ ਹੈ ਜੀ। ਬਈ ਇਹ ਪ੍ਰਮਾਣ ਅਸੀਂ ਦੇ ਕੇ ਕਹਿੰਦੇ ਹਾਂ ਵੀ ਸਾਧੂ ਦੀ ਮਹਿਮਾ ਇੰਨੀ ਕੁ ਹੈ, ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ, ਤਿੰਨਾਂ ਗੁਣਾਂ 'ਚ ਕੋਈ ਪ੍ਰਮਾਣ ਨਹੀਂ ਲੱਭੇਗਾ। ਭਾਵ ਸਾਰੇ ਜਗਤ ਵਿੱਚੋਂ ਵੀ ਕੋਈ ਪ੍ਰਮਾਣ ਦੇ ਕੇ ਆਪਾਂ ਉਦਾਹਰਣ ਦੇ ਕੇ ਦੱਸਣਾ ਚਾਹੀਏ ਵੀ ਲਓ ਜੀ ਇੰਨੀ ਕੁ ਹੁੰਦੀ ਸਾਧੂ ਦੀ ਮਹਿਮਾ, ਮਹਾਰਾਜ ਕਹਿੰਦੇ ਨਹੀਂ ਦੱਸੀ ਜਾ ਸਕਦੀ, ਹੈਗਾ ਨਹੀਂ ਪ੍ਰਮਾਣ। ਜਿਵੇਂ ਪਰਮਾਤਮਾ ਅਤੇ ਉਹਦੀ ਵਡਿਆਈ ਪਰਿਪੂਰਨ ਹੈ ਨਾ, ਸਾਧਕੀ ਮਹਿਮਾ ਰਹੀ ਭਰਪੂਰ, ਉਵੇਂ ਹੀ ਸਾਧੂ ਦੀ ਮਹਿਮਾ ਸਭ ਲੋਕਾਂ ਵਿੱਚ ਪਰਿਪੂਰਨ ਹੁੰਦੀ ਹੈ, ਪੂਰੀ ਹੁੰਦੀ। ਸਾਧਕੀ ਸੋਭਾ ਕਾ ਨਾ ਹੀ ਅੰਤ, ਕਹਿੰਦੇ ਉਹਦੀ ਸੋਭਾ ਦਾ ਤਾਂ ਅੰਤ ਹੀ ਨਹੀਂ ਹੈਗਾ ਗੁਰਮੁਖੋ। ਸਾਧਕੀ ਸੋਭਾ ਸਦਾ ਬੇਅੰਤ, ਬੇਅੰਤ ਹੈ, ਅੰਤ ਤੋਂ ਰਹਿਤ ਹੈ ਸਦਾ। ਇਹ ਨਹੀਂ ਹੈ ਫਿਰ ਵੀ ਚਲੋ ਜੀ ਕੋਈ ਸਾਧ ਅਵਸਥਾ 'ਚ ਪਹੁੰਚ ਗਿਆ, ਜਿਵੇਂ ਭਗਤ ਹੋ ਗਿਆ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਕਬੀਰ ਜੀ, ਬਾਬਾ ਫਰੀਦ ਜੀ, ਤਾਂ ਜਦੋਂ ਹੋਏ ਉਦੋਂ ਮਹਿਮਾ ਹੋਈ, ਜਾਂ 100 ਸਾਲ, 2 ਸਾਲ, 2-3-4 ਸਦੀਆਂ ਮਹਿਮਾ ਹੋਏਗੀ? ਨਹੀਂ, ਸਾਧ ਕੀ ਮਹਿਮਾ ਸਦਾ ਬੇਅੰਤ, ਕਹਿੰਦੇ ਸਾਧੂ ਦੀ ਮਹਿਮਾ ਸਦਾ ਹੀ ਰਹਿਣੀ ਹੈ, ਸਦਾ ਅਤੇ ਬੇਅੰਤ ਹੀ ਹੈ। ਸਦਾ ਦਾ ਮਤਲਬ ਜਦੋਂ ਤੱਕ ਦੁਨੀਆ ਰਹੇਗੀ, ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਸਾਧੂ ਦੀ ਮਹਿਮਾ ਰਹੇਗੀ, ਇਹ ਚੱਲੀ ਜਾਣੀ, ਕਿਉਂਕਿ ਇਹਦਾ ਅੰਤ ਨਹੀਂ ਪੈਣਾ। ਇਸ ਲਈ ਕਹਿੰਦੇ ਨੇ ਭਾਈ ਅਸੀਂ ਉਹਨਾਂ ਤੋਂ ਬੁਲਹਾਰ ਜਾਂਦੇ ਜਿਨ੍ਹਾਂ ਨੂੰ ਸਿਰਫ ਨਾਮ ਦਾ ਆਸਰਾ। ਫਿਰ ਕਹਿੰਦੇ ਸਾਧ ਕੀ ਸੋਭਾ ਊਚ ਅਤੇ ਉੱਚੀ, ਸਾਧ ਕੀ ਸੋਭਾ ਮੂਚ ਅਤੇ ਮੂਚ ਹੁੰਦਾ ਬਹੁਤਾ, ਸਾਧੂ ਦੀ ਸੋਭਾ ਉੱਚੀ ਤੋਂ ਉੱਚੀ ਹੈ, ਭਾਵ ਜੇ ਕੋਈ ਬਹੁਤ ਉੱਚਾ ਵੀ ਹੈਗਾ ਸੰਸਾਰ 'ਤੇ ਤਾਂ ਉਹਦੇ ਤੋਂ ਵੀ ਉੱਚੀ ਹੈ। ਮੰਨ ਲਓ ਕਿਸੇ ਰਾਜੇ ਮਹਾਰਾਜੇ ਦੀ ਪਰਉਪਕਾਰੀ ਧਰਮੀ ਰਾਜੇ ਦੀ ਸੋਭਾ ਹੋ ਰਹੀ ਅਤੇ ਸਾਧੂ ਦੀ ਸੋਭਾ ਉਹਦੇ ਤੋਂ ਉੱਪਰ ਹੈ। ਮੰਨ ਲਓ ਕਿ ਬਹੁਤ ਪਰਉਪਕਾਰੀ, ਬਹੁਤ ਚੰਗਾ ਬੰਦਾ, ਉਹਦੀ ਵੀ ਸੋਭਾ ਸੰਸਾਰ 'ਚ ਹੋ ਰਹੀ ਪਰ ਸਾਧੂ ਦੀ ਸੋਭਾ ਉਹਦੇ ਤੋਂ ਵੀ ਉੱਚੀ ਹੈ। ਸਾਧ ਕੀ ਸੋਭਾ ਊਚ ਅਤੇ ਉੱਚੀ, ਸਾਧ ਕੀ ਸੋਭਾ ਮੂਚ ਅਤੇ ਮੂਚੀ, ਬਹੁਤੀ ਤੋਂ ਬਹੁਤੀ ਹੈ ਸਾਧੂ ਦੀ ਸੋਭਾ। ਸਾਧ ਕੀ ਸੋਭਾ ਸਾਧ ਬਣਿਆ ਹੀ, ਕਹਿੰਦੇ ਉਹਦੀ ਸੋਭਾ ਦਾ ਵਾਸਤੇ ਪ੍ਰਮਾਣ ਸਿਰਫ ਉਹਦਾ ਹੀ ਬਣ ਆਉਂਦਾ, ਹੋਰ ਕੋਈ ਤਿੰਨਾਂ ਲੋਕਾਂ 'ਚੋਂ ਜਗਤ 'ਚੋਂ ਆਪਾਂ ਉਦਾਹਰਣ ਨਹੀਂ ਲੱਭ ਸਕਦੇ ਵੀ ਹਾਂ ਇੰਨੀ ਹੈ ਭਾਈ ਇਹਨਾਂ ਗੁਰਮੁਖਾਂ ਦੀ ਸੋਭਾ। ਨਹੀਂ, ਕਹਿੰਦੇ ਸਿਰਫ ਉਸੇ ਨੂੰ ਬਣ ਆਉਂਦੀ, ਕਿਉਂ? ਕਿਉਂਕਿ ਸਾਧੂ 'ਚ ਅਤੇ ਪਰਮੇਸ਼ਰ 'ਚ ਕੋਈ ਭੇਦ ਨਹੀਂ ਹੈ, ਸਾਧ ਅਭੇਦ ਹੋ ਚੁੱਕਾ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਕਹਿੰਦੇ ਸਾਧੂ ਵਿੱਚ ਅਤੇ ਪਰਮੇਸ਼ਰ 'ਚ ਹੁਣ ਕੋਈ ਭੇਦ ਨਹੀਂ ਰਹਿ ਗਿਆ, ਉਹ ਅਭੇਦ ਹੋ ਗਿਆ, ਜਪ ਜਪ ਕੇ ਉਸ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਗਿਆ। ਇਸ ਕਰਕੇ ਜਿੰਨੀ ਮਹਿਮਾ ਪਰਮਾਤਮਾ ਦੀ, ਪਰਮਾਤਮਾ ਨੇ ਕਿਰਪਾ ਕਰਕੇ ਉੰਨੀ ਮਹਿਮਾ ਆਪਣੇ ਪਿਆਰਿਆਂ ਦੀ ਬਣਾ ਛੱਡੀ। ਇਸ ਲਈ ਕਹਿੰਦੇ ਭਾਈ ਅਸੀਂ ਉਹਦੇ ਤੋਂ ਸਦਕੇ ਹਾਂ, ਅਸੀਂ ਉਸ ਤੋਂ ਬੁਲਹਾਰ ਹੈ, ਕਿਉਂ? ਉਹਨੂੰ ਸਿਰਫ ਨਾਮ ਦਾ ਆਸਰਾ ਹੈ, ਉਹਦੀ ਮਹਿਮਾ ਜਿਹੜੀ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ, ਬੋਲ ਕੇ ਨਹੀਂ ਦੱਸ। ਪਰ ਇਹੋ ਜਿਹੇ ਗੁਰਮੁਖ ਸੰਸਾਰ 'ਤੇ ਹੈਗੇ ਵਿਰਲੇ ਹੈ, ਘੱਟ ਹੁੰਦੇ ਆ ਪਰ ਹੁੰਦੇ ਜ਼ਰੂਰ ਹੈ। ਕਦੀ ਸੰਸਾਰ ਗੁਰਮੁਖਾਂ ਤੋਂ ਖਾਲੀ ਨਹੀਂ ਹੋਇਆ, ਕਿਸੇ ਰੂਪ ਵਿੱਚ ਵੀ ਗੁਰਮੁਖ ਧਰਤੀ 'ਤੇ ਫਿਰਦੇ ਰਹਿੰਦੇ ਆ, ਹੁੰਦੇ ਆ ਪਰ ਘੱਟ ਹੁੰਦੇ, ਜਿਨ੍ਹਾਂ ਦੀ ਮਹਿਮਾ ਕਹਿਣ ਕਥਨ ਤੋਂ ਪਰੇ ਹੁੰਦੀ ਹੈ ਜੀ।
ਸੋਕ ਸਹਿਜ ਆਨੰਦ ਤਿੰਨਾਂ ਸੰਗ, ਉਨ ਸੰਸਾਰ ਅਵਰ ਨਾ ਦਾਤੇ।
ਸੋਕ ਸਹਿਜ ਆਨੰਦ ਤਿੰਨਾਂ ਸੰਗ, ਉਹਨਾਂ ਦੀ ਸੰਗਤ ਕੀਤੇ ਆ ਨਾ ਜੀ, ਐਸੇ ਜਿਹੜੇ ਗੁਰਮੁਖ ਜਿਨ੍ਹਾਂ ਦਾ ਮਨ ਪ੍ਰੇਮ ਰੰਗ 'ਚ ਰੰਗਿਆ ਹੁੰਦਾ, ਉਹਨਾਂ ਦੀ ਸੰਗਤ ਕੀਤੇ ਆ, ਕਹਿੰਦੇ ਸੁਖ ਸਹਿਜ, ਸੁਖ ਆ ਜਾਂਦੇ, ਗਿਆਨ ਆ ਜਾਂਦਾ, ਆਨੰਦ ਆ ਜਾਂਦਾ। ਸੁਖ ਸਹਿਜ ਆਨੰਦ ਤਿੰਨਾਂ ਸੰਗ, ਉਹਨਾਂ ਗੁਰਮੁਖਾਂ ਦੀ ਸੰਗਤ ਕੀਤਿਆਂ ਸੁਖ ਆਨੰਦ ਟਕਾ ਸਹਿਜ ਅਵਸਥਾ ਗਿਆਨ ਵਾਲੀ ਅਵਸਥਾ ਆ ਜਾਂਦੀ, ਕਿਉਂਕਿ ਉਹਨਾਂ ਦੇ ਕੋਲ ਬੈਠਿਆਂ ਗਿਆਨ 'ਚ ਵਾਧਾ ਹੁੰਦਾ ਹੌਲੀ ਹੌਲੀ, ਵੀ ਪਤਾ ਲੱਗ ਜਾਂਦਾ ਆਪਾਂ ਕੀ ਕਰਨਾ ਕੀ ਨਹੀਂ ਕਰਨਾ, ਹੌਲੀ ਹੌਲੀ ਗਿਆਨ ਵੱਧਦਾ, ਸੁਖ ਵੱਧਦਾ, ਆਨੰਦ ਵੱਧਦਾ। ਸੁਖ ਸਹਿਜ ਆਨੰਦ ਤਿੰਨਾਂ ਸੰਗ, ਉਨ ਸੰਸਾਰ ਅਵਰ ਨਾ ਦਾਤੇ। ਸਾਰੀ ਦੁਨੀਆ ਦੇ ਦਾਤੇ ਇਕੱਠੇ ਕਰ ਲਓ, ਕਹਿੰਦੇ ਕੋਈ ਦੁਨੀਆ ਦਾ ਦਾਤਾ ਉਹਨਾਂ ਵਰਗਾ ਨਹੀਂ ਹੁੰਦਾ, ਉਹ ਦਾਤੇ ਵੀ ਸਭ ਤੋਂ ਵੱਡੇ ਹੈ। ਕਿਉਂ? ਕਿਉਂਕਿ ਕਿਸੇ ਨੂੰ ਜੀਵਨ ਦਾਨ ਹੀ ਦੇ ਦੇਣਾ, ਕਿਸੇ ਨੂੰ ਪਰਮਾਤਮਾ ਦੇ ਦੀ ਪ੍ਰਾਪਤੀ ਦੇ ਮਾਰਗ 'ਤੇ ਚਲਾ ਦੇਣਾ, ਕਿਸੇ ਨੂੰ ਤੰਦਰੁਸਤੀ ਅਰਦਾਸ ਕਰ ਦੇਣੀ, ਬਹੁਤ ਕੁਝ ਹੈ। ਕਹਿੰਦੇ ਗੁਰਮੁਖੋ ਦੁਨੀਆਂ ਦੇ ਦਾਤਿਆਂ ਤੋਂ ਦਾਤੇ ਵੀ ਵੱਡੇ ਹੁੰਦੇ, ਕਿਉਂਕਿ ਭਲਾ ਕਰਕੇ ਜਣਾਉਣਾ ਵੀ ਨਹੀਂ ਹੁੰਦਾ। ਸੁੱਤੇ ਸਿੱਧੀ ਕਿਸੇ ਦਾ ਭਲਾ ਕਰ ਦੇਣਾ ਅਤੇ ਜਣਾਉਣਾ ਵੀ ਨਹੀਂ ਵੀ ਅਸੀਂ ਕੀਤਾ। ਜਿਵੇਂ ਗੋਇੰਦਵਾਲ ਸਾਹਿਬ ਤੀਸਰੇ ਪਾਤਸ਼ਾਹ ਜੀ ਨੇ ਗੁਰਸਿੱਖ ਦੀ ਲੱਤ ਚੁਸਾ ਸੁੰਗਣ ਜੀ ਨੁਕਸ ਸੀ ਤਾਂ ਉਹਨੇ ਅਰਦਾਸ, ਮਹਾਰਾਜ ਕਿਰਪਾ ਕਰੋ ਆਪ ਜੀ ਦੇ ਸੇਵਕ ਆਏ, ਲੱਤ ਤਾਂ ਠੀਕ ਹੋ ਜਾਏ। ਤਾਂ ਗੁਰੂ ਸਾਹਿਬ ਨੇ ਆਖਿਆ ਉਹ ਜਿਹੜਾ ਸਾਧੂ ਰਹਿੰਦਾ ਉੱਚੇ ਥਾਂ 'ਤੇ, ਬਈ ਉਹਨੂੰ ਜਾ ਕੇ ਕਹਿ ਜਾ ਤੇਰੀ ਲੱਤ ਠੀਕ ਹੋ ਜਾਏਗੀ। ਉਹ ਜਦੋਂ ਗਿਆ ਸਾਧੂ ਕੌੜੇ ਸੁਭਾਅ ਦਾ, ਉਹ ਡੰਡਾ ਲੈ ਕੇ ਮਗਰ ਭੱਜਾ, ਤਾਂ ਉਹ ਜਦੋਂ ਭੱਜਿਆ ਤਾਂ ਲੱਤ ਪੀੜ ਹੀ ਨਹੀਂ ਕੀਤੀ। ਅੱਗੇ ਜਾ ਕੇ ਹੈਰਾਨ ਹੋ ਕੇ ਆਖਿਆ ਵੀ ਇਹ ਤਾਂ ਲੱਤ ਠੀਕ ਹੋ ਗਈ। ਜਾ ਕੇ ਫਿਰ ਸਾਧੂ ਨੂੰ ਆਖਿਆ ਤੁਹਾਡਾ ਬੜਾ ਧੰਨਵਾਦ ਹੈ ਤੀਸਰੇ ਪਾਤਸ਼ਾਹ ਜੀ, ਤੁਹਾਡੇ ਕੋਲ ਤੁਸੀਂ ਤਾਂ ਮੇਰੀ ਲੱਤ ਠੀਕ ਕਰਤੀ, ਭਾਵੇਂ ਮਾਰ ਨਹੀਂ ਪਏ ਮੈਨੂੰ। ਉਹ ਕਹਿੰਦਾ ਗੁਰਮੁਖਾ ਮੈਂ ਕੋਈ ਲੱਤ ਠੀਕ ਨਹੀਂ ਕੀਤੀ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਮੇਰਾ ਬਹਾਨਾ ਬਣਾਇਆ ਉਹਨਾਂ ਨੇ, ਇਹ ਬਖਸ਼ਿਸ਼ ਤੀਸਰੇ ਪਾਤਸ਼ਾਹ ਜੀ ਨੇ ਕੀਤੀ। ਜਿਵੇਂ ਸੌ ਸੁਹਾਗਣ ਨੂੰ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਨਸ਼ਹਿਰੇ ਗਏ ਨਾ ਨਸ਼ਹਿਰੇ, ਤਾਂ ਮਹਾਰਾਜ ਜੀ ਨੇ ਉਹ ਭਲਾ ਤਾਂ ਕਿਸੇ ਹੋਰ ਸਿੱਧਾ ਆਪ ਕਰ ਦਿੱਤਾ ਅਤੇ ਨਾਮ ਲੈ ਦਿੱਤਾ ਸੌ ਸੁਹਾਗਣ ਦਾ। ਮਹਾਰਾਜ ਨੇ ਆਖਿਆ ਚਲ ਪਿੰਗਲਾ ਠੀਕ ਕਰ ਦਿੱਤਾ, ਤਾਂ ਗੁਰੂ ਸਾਹਿਬ ਨੇ ਆਖਿਆ ਸਾਡਾ ਨਾਂ ਨਾ ਲਈ ਆਖੀ। ਜੇ ਕੋਈ ਪੁੱਛੇ ਨਾ ਤੂੰ ਕਿੱਦਾਂ ਠੀਕ ਹੋ ਗਿਆ ਭਾਈ, ਤੂੰ ਤਾਂ ਰਿੜ ਰਿੜ ਕੇ ਚੱਲਦਾ ਸੀ, ਤੇਰਾ ਸਰੀਰ ਕਿੱਦਾਂ ਤੰਦਰੁਸਤ ਹੋ ਗਿਆ, ਤਾਂ ਤੂੰ ਇਹੋ ਕਹਿਣਾ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ। ਹੈ ਤਾਂ ਉਹ ਪਖੰਡੀ ਸੀ, ਡੇਰਾ ਬਣਿਆ ਸੀ ਬਹੁਤ ਵੱਡਾ ਉਹਦਾ ਨਸ਼ਹਿਰੇ, ਤਾਂ ਜਦੋਂ ਉਹ ਠੀਕ ਹੋਇਆ ਪਿੰਡ 'ਚ ਬੜੀ ਚਰਚਾ ਚੱਲੀ, ਉਹ ਜੀ ਪਿੰਗਲਾ ਠੀਕ ਹੋ ਗਿਆ, ਵੀ ਤੂੰ ਕਿੱਦਾਂ ਠੀਕ ਹੋ ਗਿਆ। ਉਹ ਕਹਿੰਦਾ ਸੌ ਸੁਹਾਗਣ ਨੇ ਠੀਕ ਕੀਤਾ। ਲੋਕ ਸੌ ਸੁਹਾਗਣ ਵੱਲ ਭੱਜੇ ਗਏ, ਚਲੋ ਜੀ ਵੀ ਐਸੇ ਗੁਰਮੁਖ ਦੇ ਦਰਸ਼ਨ ਕਰੋ। ਜਦੋਂ ਉਹਨੇ ਆਖਿਆ ਕਿੱਧਰ ਆਏ ਜੋ, ਕਹਿੰਦੇ ਤੂੰ ਉਹਨੂੰ ਠੀਕ ਕਰਤਾ। ਉਹ ਕਹਿੰਦਾ ਮੈਂ ਕੋਈ ਠੀਕ ਨਹੀਂ ਜੇ ਕੀਤਾ, ਸੱਚ ਇਹ ਆ ਜਿਹਨਾਂ ਮੈਨੂੰ ਠੀਕ ਕੀਤਾ ਉਹਨਾਂ ਨੇ ਇਹਨੂੰ ਠੀਕ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ। ਜਾਓ ਮੱਥਾ ਉਹਨਾਂ ਨੂੰ ਟੇਕੋ ਮਹਾਰਾਜ ਨੂੰ, ਮੈਂ ਥੋੜ੍ਹਾ ਕਿਸੇ ਨੂੰ ਠੀਕ ਕਰ ਸਕਦਾ। ਕਿਰਪਾ ਵੀ ਕਰ ਦੇਣੀ ਅਤੇ ਜਣਾਉਣਾ ਵੀ ਨਹੀਂ। ਇਸ ਲਈ ਕਹਿੰਦੇ ਐਸੇ ਗੁਰਮੁਖਾਂ ਵਰਗਾ ਦਾਤਾ ਕੌਣ ਹੈ, ਜਿਹਨਾਂ ਦੀ ਸੰਗਤ ਕੀਤਿਆਂ ਸੁੱਖ ਆਨੰਦ ਟਕਾ ਮੰਦਾ ਆ ਜਾਂਦਾ ਹੈ।
ਜਗਤ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ।
ਜਿਹਨਾਂ ਨੂੰ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਹਰ ਵੇਲੇ ਲੱਗੀ ਰਹਿੰਦੀ, ਅਸਲ ਵਿੱਚ ਉਹ ਜਗਤ ਦਾ ਭਲਾ ਕਰਨ ਆਏ ਹੁੰਦੇ। ਜਗਤ ਉਧਾਰਨ ਸੇਈ ਆਏ, ਉਹ ਤਾਂ ਜਗਤ ਦੇ ਭਲੇ ਲਈ ਆਏ ਗੁਰਮੁਖ। ਉਹ ਆਪਦਾ ਤਾਂ ਉਹਨਾਂ ਦਾ ਕੋਈ ਕੰਮ ਹੁਣ ਕਰਨ ਵਾਲਾ ਰਹਿ ਨਹੀਂ ਗਿਆ, ਉਹਨਾਂ ਦਾ ਤਾਂ ਅੰਦਰ ਇੱਕਮਿੱਕ ਹੋ ਗਿਆ ਪਰਮੇਸ਼ਰ ਨਾਲ, ਉਹ ਤਾਂ ਭੇਦ ਹੋ ਗਿਆ। ਹੁਣ ਜੋ ਕਰਨਗੇ ਭਲੇ ਵਾਸਤੇ ਕਰਨਗੇ, ਦੂਜਿਆਂ ਦੇ ਭਲੇ ਲਈ। ਜਗਤ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ, ਜਿਹਨਾਂ ਨੂੰ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ, ਅਸਲ ਵਿੱਚ ਉਹ ਸੰਸਾਰ ਦੇ ਜੀਵਾਂ ਦਾ ਭਲਾ ਕਰਦੇ ਹੁੰਦੇ, ਉਹ ਆਏ ਬਾਕੀਆਂ ਦੇ ਭਲੇ ਵਾਸਤੇ ਹਨ।
ਉਨਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ।
ਉਹਨਾਂ ਦੀ ਸ਼ਰਨ ਵਿੱਚ ਜਾ ਕੇ ਵੀ ਸੰਸਾਰ ਸਾਗਰ ਤੋਂ ਤਰ ਜਾਈਦਾ, ਆਸਾ ਪੂਰਨ ਹੋ ਜਾਂਦੀਆਂ। ਉਨਕੀ ਸਰਨ ਪਰੇ ਸੋ ਤਰਿਆ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਭਾਈ ਤਰ ਜਾਈਦਾ, ਜਿਹੜਾ ਸ਼ਰਨ ਪਵੇ ਤਰ ਜਾਂਦਾ। ਸੰਤ ਸੰਗ ਪੂਰਨ ਆਸਾ, ਐਸੇ ਸੰਤਾਂ ਦੀ ਸੰਗਤ ਕੀਤਿਆਂ ਆਸਾ ਪੂਰੀਆਂ ਹੋ ਜਾਂਦੀਆਂ। ਐਸੇ ਗੁਰਮੁਖ ਜਿਨ੍ਹਾਂ 'ਤੇ ਮਹਾਰਾਜ ਦੀ ਬਹੁਣ ਬਾਬਾ ਦੀਪ ਸਿੰਘ ਜੀ ਦਾ ਇਹ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ, ਅੱਜ ਵੀ ਉਹਨਾਂ ਦੇ ਅਸਥਾਨ 'ਤੇ ਸੰਗਤਾਂ ਦਾ ਸਤਿਸੰਗ ਜੀ ਤਾਂਤਾ ਲੱਗਾ ਹੁੰਦਾ ਦਰਸ਼ਨ, ਕਿਉਂਕਿ ਉੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਸੰਗਤ ਦੀ। ਕਿੰਨੀ ਸੰਗਤ ਹੁੰਦੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਅੰਮ੍ਰਿਤਸਰ ਚਾਟੀ ਪਿੰਡ ਗੇਟ ਜਦੋਂ ਆਪਾਂ ਜਾਂਦੇ, ਕਿਉਂ ਕਿਉਂਕਿ ਮਹਾਰਾਜ ਦੀ ਬਖਸ਼ਿਸ਼ ਹੋਈ ਤਾਂ ਉਹਨਾਂ ਦੇ ਦਰ ਤੋਂ ਵੀ ਆਸਾਂ ਪੂਰੀਆਂ ਹੋ ਰਹੀਆਂ ਨਾ। ਸੰਤ ਸੰਗ ਪੂਰਨ ਆਸਾ, ਐਸੇ ਗੁਰਮੁਖਾਂ ਦੀ ਸੰਗਤ ਵੀ ਆਸਾ ਪੂਰੀਆਂ ਕਰ ਦਿੰਦੀ ਹੈ।
ਤਾਂ ਕਹਿ ਚਰਨ ਪਰੋ ਤਾਂ ਜੀਵਾਂ ਜਨ ਕਹਿ ਸੰਗ ਨਿਹਾਲਾ।
ਐਸੇ ਗੁਰਮੁਖਾਂ ਦੇ ਨਾਲ ਤਾਂ ਨਿਹਾਲ ਹੀ ਹੋ ਜਾਈਦਾ, ਐਸੇ ਗੁਰਮੁਖਾਂ ਦੀ ਸੰਗਤ ਮਿਲਣ ਕਰਕੇ ਨਿਹਾਲ ਹੋ ਜਾਈਦਾ। ਜਨ ਕਹਿ ਸੰਗ ਨਿਹਾਲਾ, ਤਾਂ ਕਹਿ ਚਰਨ ਪਰੋ ਤਾਂ ਜੀਵਾਂ, ਐਸੇ ਗੁਰਮੁਖਾਂ ਦੇ ਚਰਣੀ ਪਈਏ ਤਾਂ ਜੀਵਨ ਜਾਚ ਮਿਲ ਜਾਂਦੀ, ਜੀਵਨ ਦਾਨ ਮਿਲ ਜਾਂਦਾ, ਨਿਹਾਲ ਹੋ ਜਾਏ। ਤਾਂ ਨਿਹਾਲ ਦਾ ਅਰਥ ਹੁੰਦਾ ਦੁੱਖਾਂ ਤੋਂ ਰਹਿਤ ਹੋਣਾ। ਐਸੇ ਗੁਰਮੁਖਾਂ ਦੀ ਚਰਨ ਪਰਸਿਆਂ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ ਜੀ।
ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ।
ਹੇ ਕਿਰਪਾਲੂ ਪ੍ਰਭੂ ਜੀ, ਐਸੀ ਕਿਰਪਾ ਕਰੋ ਮੇਰਾ ਮਨ ਭਗਤਾਂ ਦੀ ਚਰਨ ਧੂੜ ਬਣ ਜਾਏ, ਮੈਂ ਭਗਤਾਂ ਦੇ ਚਰਨਾਂ ਦਾ ਪ੍ਰੇਮੀ ਹੋ ਜਾਵਾਂ। ਭਗਤਨ ਕੀ ਰੇਣ ਹੋਏ ਮਨ ਮੇਰਾ, ਰੇਣ ਹੁੰਦੀ ਧੂੜੀ, ਮਹਾਰਾਜ ਆਪਣੇ ਭਗਤਾਂ ਦੇ ਚਰਨਾਂ ਦੀ ਧੂੜੀ ਸਾਨੂੰ ਬਖਸ਼ੋ ਕਿਰਪਾ ਕਰਕੇ, ਇਹ ਤੁਸੀਂ ਕਿਰਪਾ ਕਰੋ। ਹੋ ਪ੍ਰਭੂ ਕਿਰਪਾਲਾ, ਜਦੋਂ ਕਿਸੇ 'ਤੇ ਪ੍ਰਭੂ ਕਿਰਪਾਲੂ ਹੁੰਦਾ ਉਹ ਭਗਤਾਂ ਦੀ ਸੰਗਤ ਭਗਤਾਂ ਦੀ ਚਰਨ ਧੂੜ ਬਖਸ਼ ਦਿੰਦਾ ਭਾਈ। ਰੱਬ ਦੇ ਪਿਆਰਿਆਂ ਦਾ ਮੇਲ ਬਖਸ਼ ਦਿੰਦਾ ਹੈ।
ਰਾਜ ਜੋਬਨ ਅਵਧ ਜੋ ਦੀਸੈ ਸਭ ਕਿਸ ਯੁਗ ਮੈਂ ਘਟਿਆ।
ਬਸ ਇੱਕ ਇਸ ਗੱਲ ਤੋਂ ਬਿਨਾਂ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਬਾਕੀ ਸਭ ਕੁਝ ਸੰਸਾਰ 'ਤੇ ਘਟਣ ਵਾਲਾ। ਇਹ ਇੱਕ ਐਸੀ ਬਖਸ਼ਿਸ਼ ਹੈ ਜਿਹਦੇ 'ਚ ਸਦਾ ਵਾਧਾ ਹੋਣਾ ਹੁੰਦਾ। ਉਂਝ ਸਭ ਕੁਝ ਸੰਸਾਰ 'ਤੇ ਘਟਣਾ, ਰਾਜ ਜੋਬਨ ਅਬਦ ਜੋ ਦੀਸੈ ਸਭ ਕਿਸ਼ ਯੁਗ ਮੈਂ ਘਟਿਆ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਰਾਜ ਵੀ ਘਟਣਾ ਹੀ ਘਟਣਾ ਹੁੰਦਾ, ਜਵਾਨੀ ਵੀ ਘਟਣੀ ਹੁੰਦੀ, ਰਾਜ ਜੋਬਨ ਇਹ ਵੀ ਦਿਨੋਂ ਦਿਨ ਘਟਣਾ ਹੁੰਦਾ, ਅਵਧ ਉਮਰ ਵੀ ਦਿਨੋਂ ਦਿਨ ਘਟਣੀ ਹੁੰਦੀ ਹੈ। ਇਹ ਸਭ ਕੁਝ ਘਟਣ ਵਾਲਾ, ਬਲਕਿ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਹਿਸਕ੍ਰਿਤੀ ਦੇ ਸਲੋਕਾਂ 'ਚ, ਘਟੰਤ ਰੂਪੰ ਘਟੰਤ ਦੀਪੰ ਘਟੰਤ ਰਾਵ ਸਸੀਅਰ ਨਖਿਅਤਰ ਗਗਨੰਗ, ਪੰਜਵੇਂ ਪਾਤਸ਼ਾਹ ਦਾ ਬਚਨ। ਹਜ਼ੂਰ ਕਹਿੰਦੇ ਗੁਰਮੁਖੋ ਸਭ ਕੁਝ ਘਟਣ ਵਾਲਾ ਹੈ, ਘਟੰਤ ਰੂਪੰ ਹੌਲੀ ਹੌਲੀ ਬੰਦੇ ਦਾ ਰੂਪ ਵੀ ਘਟਦਾ ਜਾਣਾ ਰੋਜ਼ ਰੋਜ਼, ਘਟੰਤ ਦੀਪੰ ਇਹ ਜਿਹੜੇ ਪ੍ਰਕਾਸ਼ ਕਰਨ ਵਾਲੇ ਛੇ ਜੋਤੀਆਂ ਨਾ ਦੀਪ, ਇਹ ਵੀ ਹੌਲੀ ਹੌਲੀ ਘਟ ਜਾਣੇ ਆ, ਘਟੰਤ ਰਾਵ ਸਸੀਅਰ ਰਾਵ ਸੂਰਜ ਅਤੇ ਸਸੀ ਚੰਦਰਮਾ, ਪੰਜਵੇਂ ਪਾਤਸ਼ਾਹ ਕਹਿੰਦੇ ਸੂਰਜ ਵੀ ਹੌਲੀ ਹੌਲੀ ਘਟ ਰਿਹਾ, ਚੰਦਰਮਾ ਵੀ ਹੌਲੀ ਹੌਲੀ ਦਿਨੋਂ ਦਿਨ ਘਟ ਰਿਹਾ, ਨਖਿਅਤਰ ਗਗਨੰਗ ਆਕਾਸ਼ ਵਿੱਚ ਜਿਹੜੇ ਨਖਿੱਤਰ ਹੁੰਦੇ ਨਛੱਤਰ ਤਾਰੇ, ਸੂਰਜ ਤਾਰੇ ਚੰਦਰਮਾ ਰੂਪ ਇਹ ਸਭ ਕੁਝ ਹੌਲੀ ਹੌਲੀ ਘਟਦਾ, ਇਹ ਨਾਸ਼ਵੰਤ ਹੈ, ਇਹ ਸਭ ਕੁਝ ਹੌਲੀ ਹੌਲੀ ਥੱਲੇ ਨੂੰ ਜਾ ਰਿਹਾ। ਫਿਰ ਕਹਿੰਦੇ ਨੇ ਘਟੰਤ ਬਸਦਾ ਗਿਰ ਤਰ ਸਿਖੰਡੰਗ, ਇਹ ਧਰਤੀ ਵੀ ਘਟ ਰਹੀ ਹੈ, ਇੱਕ ਦਿਨ ਖਤਮ ਹੋਣੀ ਹੈ। ਘਟੰਤ ਬਸਦਾ, ਬਸਦਾ ਹੁੰਦੀ ਧਰਤੀ, ਕਹਿੰਦੇ ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਤਾਰੇ ਸਿਆਰੇ ਘਟ ਰਹੇ ਨੇ, ਧਰਤੀ ਘਟ ਰਹੀ ਹੈ। ਘਟੰਤ ਬਸਦਾ ਗਿਰ ਤਾਰ ਸੇ ਖੰਡੰਗ, ਗਿਰ ਪਰਬਤ, ਕਹਿੰਦੇ ਪਰਬਤ ਵੀ ਨਾਸ਼ ਹੋਣ ਵਾਲੇ ਆ, ਪਰਬਤਾਂ ਦੀ ਉਮਰ ਵੀ ਘਟ ਰਹੀ ਹੈ, ਤਾਰ ਇਹ ਜੰਗਲ ਜਿਹੜੇ ਨੇ ਦਰਖਤ ਇਹ ਵੀ ਘਟ ਰਹੇ ਆ, ਸੇ ਖੰਡੰਗ ਜਿਹੜੇ ਨੌ ਖੰਡ ਨੇ ਧਰਤੀ ਦੇ ਇਹ ਘਟ ਰਹੇ ਆ, ਇਹ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਫਿਰ ਕਹਿੰਦੇ ਘਟੰਤ ਲਲਨਾ ਸੁੱਤ ਭਰਾਤ ਹੀਤੰਗ, ਲਲਨਾ ਹੁੰਦੀ ਇਸਤਰੀ, ਸੁੱਤ ਹੁੰਦਾ ਪੁੱਤਰ, ਭਰਾਤ ਹੁੰਦਾ ਭਰਾ, ਹੀਤੰਗ ਹੁੰਦਾ ਹਿੱਤ। ਕਹਿੰਦੇ ਜਿਹੜਾ ਇਹ ਪਰਿਵਾਰ ਨਾਲ ਸੰਬੰਧੀਆਂ ਨਾਲ ਹਿੱਤ ਲੱਗਾ ਨਾ, ਇਹ ਵੀ ਇੱਕ ਥਾਂ 'ਤੇ ਜਾ ਕੇ ਘਟਣ ਲੱਗ ਪੈਂਦਾ। ਜਿਹੜਾ ਬਹੁਤ ਮੰਨ ਲਓ ਹਿੱਤ ਲੱਗਾ ਸੰਬੰਧੀਆਂ ਨਾਲ, ਪੁੱਤਰਾਂ ਨਾਲ, ਭਰਾਵਾਂ ਨਾਲ, ਇੱਕ ਜਦੋਂ ਬੰਦਾ ਬਜ਼ੁਰਗੀ ਵੱਲ ਨੂੰ ਤੁਰਿਆ ਜਾਂਦਾ ਤਾਂ ਇਹ ਪਿਆਰ ਘਟਦਾ ਜਾਂਦਾ, ਹੌਲੀ ਹੌਲੀ ਘਟਦਾ ਜਾਂਦਾ। ਅੱਜ ਕੱਲ੍ਹ ਤਾਂ ਇੰਨਾ ਘਟ ਗਿਆ ਵੀ ਉਹ ਜਿਹੜੇ ਬੱਚਿਆਂ ਤੋਂ ਬਿਨਾਂ ਬੰਦਾ ਪਹਿਲਾਂ ਸਾਹ ਨਹੀਂ ਲੈਂਦਾ, ਮੁੜ ਕੇ ਬੱਚੇ ਸਾਂਭਦੇ ਹੋਣੇ ਬਜ਼ੁਰਗ ਹੋਏ, ਘੱਟ ਹੀ ਜਾਂਦਾ, ਬਿਲਕੁਲ ਹੀ ਹਿੱਤ ਘੱਟ ਜਾਂਦਾ, ਮੁੱਕ ਹੀ ਜਾਂਦਾ ਪਿਆਰ ਅੱਜ ਕੱਲ੍ਹ ਤਾਂ, ਇੰਨਾ ਖੁਸ਼ਕ ਹੋ ਗਿਆ ਕੰਮ। ਐਸਾ ਬਚਨ ਹੈ ਸੱਚੇ ਪਾਤਸ਼ਾਹ ਜੀ ਦਾ, ਘਟੰਤ ਲਲਣਾ ਸੁੱਤ ਭਰਾਤ ਹੀਤੰ, ਘਟੰਤ ਕਣਕ ਮਾਣਕ ਮਾਇਆ ਸਵਰੂਪੰ। ਕਹਿੰਦੇ ਸੋਨਾ ਇਕੱਠਾ ਕਰਕੇ ਰੱਖ ਲਓ ਖਜ਼ਾਨੇ, ਇਹ ਵੀ ਘਟਦੇ ਘਟਦੇ ਘਟ ਜਾਣੇ। ਘਟੰਤ ਕਣਕ, ਕਣਕ ਹੁੰਦਾ ਸੋਨਾ, ਮਾਣਕ, ਮਾਣਕ ਮੋਤੀ ਵੀ ਘਟੀ ਘਟਣਗੇ, ਜਿੰਨਾ ਮਰਜ਼ੀ ਕਿਸੇ ਕੋਲ ਮਾਣਕਾਂ ਦਾ ਖਜ਼ਾਨਾ ਭਰਿਆ ਮੁੱਕ ਜਾਣਾ ਇੱਕ ਦਿਨ। ਮਾਇਆ ਸਵਰੂਪੰ, ਮਾਇਆ ਦਾ ਹਰ ਸਰੂਪ ਘਟਣ ਵਾਲਾ। ਕਣਕ ਘਟੰਤ ਕਣਕ ਮਾਣਕ ਮਾਇਆ ਸਵਰੂਪੰ, ਇਹ ਸਭ ਕੁਝ ਘਟਣ ਵਾਲਾ ਗਿਣ ਕੇ ਅੱਗੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਇੱਕ ਪਰਮਾਤਮਾ ਅਤੇ ਉਹਦੀ ਕਿਰਪਾ ਜਿਹੜੀ ਘਟਦੀ ਨਹੀਂ ਸਦਾ ਵੱਧਦੀ ਹੈ, ਬਾਕੀ ਸਭ ਕੁਝ ਘਟਣ ਵਾਲਾ। ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਉਸ ਗੋਪਾਲ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਦੇ ਨਹੀਂ ਘਟਣੀ, ਬਾਕੀ ਸਭ ਕੁਝ ਘਟਣਾ, ਇਹ ਕਿਰਪਾ ਵਧਣੀ ਹੈ, ਇੱਕ ਇਹੋ ਖਜ਼ਾਨਾ ਜਿਹੜਾ ਵੱਧਦਾ। ਬਸ ਜਿਹਨੇ ਨਾਮ ਜਪ ਲਿਆ, ਕੋਈ ਸੰਗਤ ਕਰ ਲਈ, ਕੋਈ ਸੇਵਾ ਕਰ ਲਈ, ਇਹ ਐਸਾ ਖਜ਼ਾਨਾ ਜਿਹਨੇ ਵਧਣਾ, ਬਾਕੀ ਪੰਜਵੇਂ ਪਾਤਸ਼ਾਹ ਕਹਿੰਦੇ ਸਭ ਕੁਝ ਘਟਣ ਵਾਲਾ ਗੁਰਮੁਖੋ, ਅਤੇ ਹੌਲੀ ਹੌਲੀ ਘਟ ਰਿਹਾ ਔਰ ਘਟਣਾ। ਮਹਾਰਾਜ ਦੀ ਕਿਰਪਾ ਹੈ ਜਿਹੜੀ ਘਟ ਨਹੀਂ ਸਕਦੀ, ਜਿਹਨੇ ਵਧਣਾ ਹੀ ਹੈ ਰੋਜ਼ ਰੋਜ਼। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਨਾਨਕ ਅਸਥਰੰਗ ਸਾਧ ਜਾ, ਕਹਿੰਦੇ ਇੱਕ ਸਾਧੂ, ਉਹਦੀ ਮਹਿਮਾ, ਇੱਕ ਪਰਮਾਤਮਾ ਅਤੇ ਉਹਦੀ ਕਿਰਪਾ, ਇਹ ਚੀਜ਼ਾਂ ਸਦਾ ਵਧਣ ਵਾਲੀਆਂ, ਬਾਕੀ ਸਭ ਕੁਝ ਸੰਸਾਰ 'ਤੇ ਘਟਣ ਵਾਲਾ। ਇਹ ਪੰਜਵੇਂ ਪਾਤਸ਼ਾਹ ਦਾ ਜ ਬਚਨ ਆ ਗਿਆ, ਰਾਜ ਜੋਬਨ ਅਵਧ ਜੋ ਦੀਸੈ ਸਭ ਕਿਸ਼ ਯੁਗ ਮੈਂ ਘਟਿਆ। ਕਹਿੰਦੇ ਭਾਵੇਂ ਕਿੱਡਾ ਵੱਡਾ ਕਿਸੇ ਦਾ ਰਾਜ ਹੈ, ਇੱਕ ਦਿਨ ਨਹੀਂ ਰਹਿਣਾ, ਜਵਾਨੀ ਹੈ, ਕਿੰਨਾ ਬਾਲ ਹੈ ਕਿਸੇ ਦੇ ਜਵਾਨੀ 'ਚ, ਕਿਸੇ ਦੇ ਸਰੀਰ 'ਚ ਇੱਕ ਦਿਨ ਘੱਟ ਜਾਣਾ। ਰਾਜ ਜੋਬਣ ਇਹ ਘਟਣਾ, ਅਵਧ ਉਮਰ ਘਟਣੀ ਹੈ, ਰੋਜ਼ ਰੋਜ਼ ਘਟਦੀ ਨਾ, ਦਿਨ 'ਤੇ ਪੈਰ, ਪੈਰ 'ਤੇ ਘਰੀਆਂ, ਆਵ ਘਟੇ ਤਨ ਸ਼ੀਜੈ। ਕਹਿੰਦੇ ਜਿਹੜਾ ਦਿਨ ਲੰਘ ਗਿਆ ਬੰਦੇ ਦੀ ਉਮਰ 'ਚ ਮੁੜ ਕੇ ਨਹੀਂ ਆਉਣਾ, ਉਹ ਘੱਟ ਗਿਆ। ਜਿਹੜੀ ਘੜੀ ਲੰਘ ਗਈ ਉਹ ਮੁੜ ਕੇ ਨਹੀਂ ਆਉਣੀ, ਜਿਹੜਾ ਪੈਰ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ। ਦਿਨ 'ਤੇ ਪੈਰ, ਪੈਰ 'ਤੇ ਘਰੀਆਂ, ਇੱਕ ਇੱਕ ਦਿਨ ਕਰਕੇ, ਇੱਕ ਇੱਕ ਪੈਰ ਕਰਕੇ, ਇੱਕ ਇੱਕ ਘੜੀ ਕਰਕੇ ਬੰਦੇ ਦੀ ਉਮਰ ਘੱਟ ਰਹੀ ਹੈ, ਇਹ ਘੱਟ ਰਹੀ ਹੈ। ਆਵ ਘਟੇ ਉਮਰ ਘੱਟਦੀ ਕਹਿੰਦੇ ਤਨ ਸ਼ੀਜੇ, ਇਸ ਲਈ ਕਹਿੰਦੇ ਸਰੀਰ ਪਿੱਛੇ ਨੂੰ ਜਾਂਦਾ ਨਾ, 85 ਪੱਗ ਖਸੈ 60 ਕੇ ਵੱਡੇ ਪਾਵ ਹੈ। ਇਹ ਤਾਂ ਕਹਿੰਦੇ ਭਾਈ ਘਟਣ ਵਾਲੀ ਚੀਜ਼ ਆ, ਘਟਦੀ ਹੈ। ਰਾਜ ਜੋਬਣ ਅਵਧ ਜੋ ਦੀਸੈ, ਸਭ ਕਿਸ ਯੁੱਗ ਮੈਂ ਘਟਿਆ। ਕਹਿੰਦੇ ਸਭ ਕੁਝ ਸੰਸਾਰ 'ਤੇ ਘਟਣ ਵਾਲਾ ਹੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਜਿਹੜੀ ਹੈ ਉਹ ਨਹੀਂ ਘਟਣੀ ਹੁੰਦੀ, ਇਹਨੇ ਸਦਾ ਵਧਣਾ। ਔਰ ਇਹ ਕਿਰਪਾ ਜਿਵੇਂ ਜਿਵੇਂ ਕੋਈ ਨਾਮ ਜਪਦਾ, ਜਿਵੇਂ ਜਿਵੇਂ ਇਸ ਧਰਮ ਦੇ ਮਾਰਗ 'ਤੇ ਤੁਰ ਪੈਂਦਾ, ਜਿਵੇਂ ਜਿਵੇਂ ਉਹਦੇ ਮਨ 'ਚ ਪਿਆਰ ਆਈ ਜਾਂਦਾ ਮਹਾਰਾਜ ਦੇ ਚਰਨਾਂ ਦਾ, ਜਿਵੇਂ ਜਿਵੇਂ ਸੇਵਾ ਸਿਮਰਨ ਨੂੰ ਤੁਰ, ਇਹ ਖਜ਼ਾਨਾ ਵਧੀ ਜਾਣਾ, ਤਿਵੇਂ ਤਿਵੇਂ ਵਧੀ ਜਾਣਾ। ਸਿਰਫ ਇੱਕੋ ਇੱਕ ਚੀਜ਼ ਆ ਜਿਹੜੀ ਵੱਧਦੀ ਆ, ਬਾਕੀ ਸਭ ਕੁਝ ਘਟਣ ਵਾਲਾ, ਇਹ ਸਤਿਗੁਰੂ ਜੀ ਦਾ ਬਚਨ ਆ ਗਿਆ। ਰਾਜ ਯੋਬਣ ਅਵਧ ਜੋ ਦੀਸਾ, ਸਭ ਕਿਸ ਯੁੱਗ ਮੈਂ ਘਟਿਆ। ਕਹਿੰਦੇ ਇਸ ਯੁੱਗ 'ਚ ਸਭ ਕੁਝ ਘਟਣ ਵਾਲਾ ਹੀ ਹੈ, ਪਰ ਕੋਈ ਚੀਜ਼ ਐਸੀ ਆ ਜਿਹੜੀ ਨਹੀਂ ਘਟਦੀ। ਅਗਲੀ ਪੰਕਤੀ 'ਚ ਦੱਸਣਗੇ,
ਨਾਮ ਨਿਧਾਨ ਸਦ ਨਵ ਤਨ ਨਿਰਮਲ, ਇਹੋ ਨਾਨਕ ਹਰ ਤਨ ਖਟਿਆ।
ਕਹਿੰਦੇ ਆ ਹਰੀ ਨਾਮ ਦਾ ਧਨ ਅਸੀਂ ਖੱਟਿਆ, ਜਿਹੜਾ ਵਾਧਾ ਹੈ, ਜਿਹਨੇ ਘਟਣਾ ਨਹੀਂ ਹੈਗਾ। ਨਾਮ ਨਿਧਾਨ, ਨਾਮ ਦਾ ਖਜ਼ਾਨਾ। ਸਾਧ ਨਵਤਨ, ਸਦਾ ਨਵਾਂ ਰਹਿੰਦਾ ਇਹ, ਪੁਰਾਣਾ ਨਹੀਂ ਹੁੰਦਾ, ਇਹ ਘਟਦਾ ਨਹੀਂ। ਚੀਜ਼ ਘਟਦੀ ਉਦੋਂ ਜਦੋਂ ਪੁਰਾਣੀ ਹੁੰਦੀ, ਹਰ ਚੀਜ਼ ਪਹਿਲਾਂ ਪੁਰਾਣੀ ਹੋਣੀ ਅਤੇ ਫਿਰ ਘਟਣੀ ਹੈ। ਸਰੀਰ ਪੁਰਾਣਾ ਹੁੰਦਾ ਜਾਂਦਾ ਅਤੇ ਘਟਦਾ ਜਾਂਦਾ, ਜਿੰਨਾ ਬੰਦਾ ਪੁਰਾਣਾ ਹੁੰਦਾ ਜਾਂਦਾ ਉਮਰ ਘਟਦੀ ਜਾਂਦੀ। ਜਿਹੜੀ ਬਿਲਡਿੰਗ ਪੁਰਾਣੀ ਹੁੰਦੀ ਜਾਂਦੀ ਉਹਦੀ ਉਮਰ ਘੱਟ ਜਾਂਦੀ, ਜਿਹੜਾ ਪੁਲ ਪੁਰਾਣਾ ਹੁੰਦਾ ਜਾਵੇਗਾ ਇੱਕ ਦਿਨ ਉਹਨੇ ਡਿੱਗ ਪੈਣਾ। ਹਰ ਚੀਜ਼ ਪਹਿਲਾਂ ਪੁਰਾਣੀ ਹੁੰਦੀ ਫਿਰ ਘਟਦੀ, ਨਾਲ ਨਾਲ ਪੁਰਾਣੀ ਹੋਈ ਜਾਂਦੀ, ਨਾਲ ਨਾਲ ਘਟੀ ਜਾਂਦੀ। ਪਰ ਕਹਿੰਦੇ ਆ ਨਾਮ ਦਾ ਖਜ਼ਾਨਾ ਐਸਾ ਜੇ ਗੁਰਮੁਖੋ, ਜਿਹੜਾ ਘਟਦਾ ਹੀ ਨਹੀਂ, ਜਿਹੜਾ ਪੁਰਾਣਾ ਹੀ ਨਹੀਂ ਹੁੰਦਾ। ਨਾਮ ਨਿਧਾਨ ਸਾਦ ਨਵਤਨ, ਨਵਤਨ ਦਾ ਅਰਥ ਨਵਾਂ। ਇਹ ਨਾਮ ਧਨ ਇਹ ਐਸਾ ਖਜ਼ਾਨਾ ਜਿਹੜਾ ਨਵਾਂ ਰਹਿੰਦਾ ਔਰ ਜਿਹਨੇ ਘਟਣਾ ਨਹੀਂ। ਨਿਰਮਲ, ਫਿਰ ਕਹਿੰਦੇ ਇਹ ਬੰਦੇ ਨੂੰ ਪਵਿੱਤਰ ਕਰਦਾ, ਮਨ ਪਵਿੱਤਰ ਕਰਦਾ, ਹਿਰਦਾ ਪਵਿੱਤਰ ਹੁੰਦਾ, ਕਰਮ ਪਵਿੱਤਰ ਹੋ ਜਾਂਦੇ। ਨਾਨਕ ਹਰ ਧਨ ਖਟਿਆ, ਕਹਿੰਦੇ ਇਹ ਹਰੀ ਨਾਮ ਧਨ ਜਿਨ੍ਹਾਂ ਨੇ ਖਟਿਆ ਉਹਨਾਂ ਦੀ ਖੱਟੀ ਸਦਾ ਵੱਧਦੀ ਹੈ, ਇਹ ਖਜ਼ਾਨਾ ਸਦਾ ਵਧਣ ਵਾਲਾ। ਇਸ ਕਰਕੇ ਮਹਾਰਾਜ ਨੇ ਇਹ ਕਿਰਪਾ ਕਰ ਦਿੱਤੀ ਜਿਨ੍ਹਾਂ 'ਤੇ, ਉਹਨਾਂ ਦੀ ਮਹਿਮਾ ਕਹਿੰਦੇ ਦੱਸੀ ਨਹੀਂ ਜਾ, ਕਿਉਂਕਿ ਇਹ ਗੁਰਮੁਖਾਂ ਦੀ ਅੱਜ ਸੋਭਾ ਦਾ ਚੱਲ ਰਿਹਾ ਸ਼ਬਦ, ਸਾਧੂਆਂ ਦੀ, ਸੰਤਾਂ ਦੀ, ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ। ਇਹ ਉਹਨਾਂ ਕੋਲ ਐਸਾ ਖਜ਼ਾਨਾ ਜਿਹੜਾ ਸਦਾ ਵੱਧਦਾ। ਕਹਿੰਦੇ ਉਹਨਾਂ ਦੀ ਸੰਗਤ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ। ਉਹਨਾਂ ਦੇ ਕੀਤਾ, ਉਹਨਾਂ ਨਾਲ ਕੀਤਾ ਹੋਇਆ ਮੇਲ ਮਿਲਾਪ ਭਾਵੇਂ ਦੋ ਘੜੀਆਂ ਦਾ ਹੀ ਹੋਵੇ, ਉਹਨੇ ਵਧਣਾ ਹੁੰਦਾ ਸਦਾ ਵਾਸਤੇ।
ਗੌੜੀ ਮਹੱਲਾ ਪੰਜਵਾਂ,
ਅਗਲੇ ਸ਼ਬਦ 'ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ।
ਜੋਗ ਜੁਗਤ ਸੁਣ ਆਇਓ ਗੁਰ ਤੇ,
ਪਰਮਾਤਮਾ ਨਾਲ ਜੁੜਨ ਦੀ ਯੁਗਤੀ ਕਹਿੰਦੇ ਗੁਰੂ ਸਾਹਿਬ ਤੋਂ ਸੁਣੀ ਅਸੀਂ, ਕਿਉਂਕਿ ਜੁੜਨ ਦੀ ਯੁਗਤੀ ਵੀ ਹਰੇਕ ਨੂੰ ਥੋੜ੍ਹਾ ਆਉਂਦੀ ਹੁੰਦੀ, ਕਿਵੇਂ ਜੁੜੀਦਾ ਮਹਾਰਾਜ ਦੇ ਚਰਨਾਂ ਨਾਲ, ਇਹ ਯੁਗਤੀ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀ। ਜੋਗ ਜੁਗਤ ਕਹਿੰਦੇ ਅਸਲ ਵਿੱਚ ਜਿਹੜੀ ਪਰਮਾਤਮਾ ਨਾਲ ਜੁੜਨ ਦੀ ਯੁਗਤੀ ਹੈ ਨਾ, ਸੁਣ ਆਇਓ ਗੁਰ ਤੇ, ਕਹਿੰਦੇ ਮੈਂ ਗੁਰੂ ਤੋਂ ਸੁਣ ਕੇ ਆਇਆ ਇਹ ਕਿਵੇਂ ਪਰਮਾਤਮਾ ਦੇ ਚਰਨਾਂ ਨਾਲ ਜੁੜੀਦਾ। ਇਹ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਮਝਾ। ਹੁਣ ਆ ਸਾਰੀ ਬਾਣੀ, ਕੋਈ ਸ਼ਬਦ, ਕੋਈ ਪੰਕਤੀ ਆਪਾਂ ਲੈ ਲਈਏ, ਮਹਾਰਾਜ ਨਾਲ ਜੁੜਨ ਦਾ ਹੀ ਉਪਦੇਸ਼ ਹੈ ਨਾ। ਸਾਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਪਰਮਾਤਮਾ ਨਾਲ ਜੁੜਨ ਦਾ ਹੀ ਹੈ। ਕੋਈ ਸ਼ਬਦ ਲੈ ਲਓ, ਉਹਦੀ ਵਿਆਖਿਆ ਪੜੋਗੇ ਤਾਂ ਪਰਮਾਤਮਾ ਨਾਲ ਜੁੜੂ, ਉਹਦਾ ਜਾਪ ਕਰੋਗੇ, ਉਹਦਾ ਸਿਮਰਨ ਕਰੋਗੇ, ਉਸ ਸ਼ਬਦ ਨੂੰ ਵਾਰ ਵਾਰ ਪੜੋਗੇ, ਤਿਵੇਂ ਤਿਵੇਂ ਰੱਬ ਨਾਲ ਜੁੜਦੇ ਜਾਓਗੇ, ਕਿਉਂਕਿ ਜੁੜਨ ਦਾ ਹੀ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ। ਇਹ ਢੰਗ ਤਰੀਕਾ ਜੁੜਨ ਦਾ ਦੱਸ ਦਿੱਤਾ। ਇਹ ਕਿਰਪਾ ਜੁੜਨ ਦੀ ਯੁਗਤੀ ਗੁਰੂ ਸਾਹਿਬ ਜੀ ਤੋਂ ਸੁਣੀ ਹੈ।
ਮੌਕਾ ਸਤਿਗੁਰ ਸ਼ਬਦ ਬੁਝਾਇਓ,
ਕਹਿੰਦੇ ਮੈਨੂੰ ਜਿਹੜੀ ਸਮਝ ਆਈ ਹੈ ਸਤਿਗੁਰੂ ਜੀ ਦੇ ਸ਼ਬਦ ਕਰਕੇ ਆਈ ਹੈ। ਜਿਵੇਂ ਜਿਵੇਂ ਮੈਂ ਮਹਾਰਾਜ ਦੇ ਸ਼ਬਦ ਦਾ ਅਭਿਆਸ ਕੀਤਾ, ਤਿਵੇਂ ਤਿਵੇਂ ਮੇਰੀ ਸਮਝ ਜਿਹੜੀ ਹੈ ਉਹ ਸ਼ੁੱਧ ਹੁੰਦੀ ਗਈ, ਚੰਗੀ ਹੁੰਦੀ ਗਈ। ਇਹ ਮੈਨੂੰ ਜਿਹੜੀ ਸਮਝ ਆ ਗਈ ਹੈ ਨਾ, परमात्मा नाल जुड़न दी ये गुरु साहब जी ने कृपा की महाराज के शब्द तो आई है।
रहाओ
विश्राम दे के कृपा करते हैं जी।
नौ खंड पृथ्वी इस तन मह रविया निमख निमख नमस्कारा।
ये जेड़ा नौवां खंडा विच परमात्मा रविया होया ना नवां खंडा च जेड़ा वस रहा नौ खंड पृथ्वी इस तन मह रविया जिहड़ा नौवां खंडा च सारी पृथ्वी च रमिया होया परमात्मा साडे तन विच वी कहिंदे उही है गुरमुखो रमिया शरीर दे रोम रोम विच वी उसे परमात्मा की जोत है जिहदी सारे नौवां खंडा च जोत काम कर रही है जिहड़ा सारी धरती ते नौ खंडा विच सतसंग जी परिपूर्ण है ना परमात्मा जिसकी जोत काम कर रही शरीर विच वी उसे दी जोत ही काम कर रही है। आनंद साहब का पाठ आप करते ना जी हार जियो गुफा अंदर रख के वाजा पवन वजाया उन्हें जोत अपनी रखी तो शरीर का वाजा वजना शुरू होया नहीं तो किदा वज सकता हूँ आ शरीर का वाजा वज आप बोल रहे हैं ना तो यह शरीर का वाजा वज रहा पर जिनी देर वो अपनी जोत ना रखता इन्नी नहीं सी वजन किवें वज सकते हार जियो गुफा अंदर रख के वाजा पौन वजाया वजाया वाजा पौन नौ द्वारे प्रगट किए दसवां गुप्त रखा गुरु अमरदास सच्चे पातशाह के बचन आनंद साहब की बाणी कहिंदे नौ द्वारियां वाला यह शरीर का वाजा तां वजना शुरू होया जे परमात्मा ने अपनी जोत इहदे च रखी तां यह शरीर आ मेरिया हर तुम मैं जोत धरी तां तू जग मैं आया हर तुम मैं जोत रखी जे शरीर विच परमात्मा ने जोत रखी तां शरीर चल रहा तां जगत ते आए जन्म तां होया पहला वह जोत रखदा इसलिए शरीर सतसंग जी काम कर रहा ਇਹ ਕਹਿੰਦੇ ਜਿਹੜਾ ਨਵਾਂ ਖੰਡਾਂ 'ਚ ਸਾਰੀ ਪ੍ਰਿਥਵੀ 'ਤੇ ਉਹ ਪਰਮਾਤਮਾ ਰਵਿਆ ਹੋਇਆ ਨਾ ਉਹ ਸਾਡੇ ਸਰੀਰ ਵਿੱਚ ਵੀ ਉਹੀ ਹੈ ਉਸੇ ਦੀ ਜੋਤ ਕਰਕੇ ਸਰੀਰ ਚੱਲ ਰਿਹਾ ਉਸੇ ਦੀ ਜੋਤ ਸਰੀਰ 'ਚ ਹੋਣ ਕਰਕੇ ਆਪਾਂ ਉੱਠਦੇ ਬੈਠਦੇ ਸੁਣਦੇ ਦੇਖਦੇ ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ ਨਵਾਂ ਖੰਡਾਂ 'ਚ ਪ੍ਰਿਥਵੀ 'ਚ ਰਮਿਆ ਹੋਇਆ ਪਰਮਾਤਮਾ ਹੀ ਇਸ ਤਨ 'ਚ ਵੀ ਹੈ ਇਸੇ ਲਈ ਕਹਿੰਦੇ ਉਸ ਪਰਮਾਤਮਾ ਨੂੰ ਜਿਹੜਾ ਨਵਾਂ ਖੰਡਾਂ 'ਚ ਰਮਿਆ ਤੂੰ ਆਪਣੇ ਸਰੀਰ 'ਚੋਂ ਹੀ ਲੱਭ ਸਕਦਾ ਬੰਦੇ ਖੋਜ ਦਿਲ ਹਰ ਰੋਜ਼ ਤੂੰ ਕਹਿੰਦੇ ਆਪਣੇ ਅੰਦਰ ਰੋਜ਼ ਖੋਜ ਕਰਿਆ ਕਰ ਤੈਨੂੰ ਅੰਦਰੋਂ ਹੀ ਪਰਮਾਤਮਾ ਮਿਲ ਜਾਣਾ ਕਿਉਂਕਿ ਉਹ ਜਿਹੜਾ ਬਾਹਰ ਹੈ ਉਹੀ ਅੰਦਰ ਹੈ ਬਾਹਰ ਪਿੱਤਰ ਇੱਕੋ ਜਨ ਜਿਹੜਾ ਬਾਹਰ ਹੈ ਉਹੀ ਤਾਂ ਅੰਦਰ ਹੈ ਨਾ ਆਪਣੇ ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰ ਆ ਕਹਿੰਦੇ ਤਾਂ ਹਰ ਨਿਮਖ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਜਦੋਂ ਸਾਨੂੰ ਸਮਝ ਆ ਗਈ ਨਾ ਕਿਉਂਕਿ ਉੱਪਰ ਦੱਸ ਦਿੱਤਾ ਮੋਕੋ ਸਤਿਗੁਰ ਸ਼ਬਦ ਬੁਝਾਇਓ ਬੁਝਾਇਓ ਦਾ ਅਰਥ ਹੁੰਦਾ ਬੁਝਣਾ ਸਮਝ ਲੈਣਾ ਕਹਿੰਦੇ ਹੁਣ ਜਦੋਂ ਸਮਝ ਆ ਗਈ ਹੈ ਨਾ ਅਤੇ ਪਲ ਪਲ ਮੈਂ ਨਮਸਕਾਰ ਕਰ ਰਿਹਾ ਉਸ ਪਰਮਾਤਮਾ ਨੂੰ ਆਪਣੇ ਗੁਰੂ ਨੂੰ ਹਰ ਪਲ ਮੇਰਾ ਸਰੀਰ ਮੇਰਾ ਸਿਰ ਝੁਕਦਾ ਹਰ ਪਲ ਮੇਰੇ ਹੱਥ ਜੁੜ ਜਾਂਦੇ ਜਦੋਂ ਯਾਦ ਆਉਂਦੀ ਮੇਰਾ ਮਨ ਸ਼ਰਧਾ ਨਾਲ ਭਰ ਜਾਂਦਾ ਕਿਉਂ ਕਿਉਂਕਿ ਸਮਝ ਆ ਗਈ ਨਾ ਬਈ ਉਹ ਸਾਰੇ ਨਵਾਂ ਖੰਡਾਂ 'ਚ ਰਮਿਆ ਹੋਇਆ ਉਹ ਮੇਰੇ ਸਰੀਰ 'ਚ ਵੀ ਹੈ ਉਹਦੀ ਕਿਰਪਾ ਨਾਲ ਚੱਲ ਰਿਹਾ ਮੇਰਾ ਸਰੀਰ ਕੱਲ੍ਹ ਵੀ ਆਪਾਂ ਵਿਚਾਰ ਰਿਹਾ ਸੀ ਜੋ ਦੇਖ ਰਹੇ ਜੋ ਸੁਣ ਰਹੇ ਜੋ ਬੋਲ ਰਹੇ ਜੋ ਉੱਠ ਰਹੇ ਜੋ ਬੈਠ ਰਹੇ ਉਹਦੀ ਕਿਰਪਾ ਕਰਕੇ ਆ ਇਸ ਲਈ ਕਿਉਂ ਉਹਨਾਂ ਨੂੰ ਨਮਸਕਾਰ ਕੀਤੀ ਜਾਵੇ ਜੀ ਨਿਮਖ ਨਿਮਖ ਨਮਸਕਾਰ ਆ ਹਰ ਨਿਮਖ ਉਹਨੂੰ ਨਮਸਕਾਰ ਤਾਂ ਕਰਦਾ ਮੇਰਾ ਮਨ ਕਿਉਂਕਿ ਸਮਝ ਆ ਗਈ ਹੈ ਬਈ ਉਹਦੇ ਕਰਕੇ ਹੀ ਤਾਂ ਸਾਰਾ ਚੱਲ ਰਿਹਾ ਜੀ ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾ ਦਿੱਤਾ ਹੈ
ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਇੱਕ ਨਿਰੰਕਾਰਾ
ਇਹ ਯੋਗੀਆਂ ਦਾ ਸਤਸੰਗ ਜੀ ਇੱਕ ਲਿਬਾਸ ਹੁੰਦਾ ਵੱਖਰੀ ਤਰ੍ਹਾਂ ਦਾ ਹੱਥ 'ਚ ਡੰਡਾ ਫੜਨਾ ਸਿੰਗੀ ਵਜਾਉਣੀ ਬਭੂਤੀ ਮਲਣੀ ਸਵਾਹ ਪਿੰਡੇ 'ਤੇ ਮਲੀ ਰੱਖਣੀ ਜੜਾਵਾਂ ਰੱਖਣੀਆਂ ਕੰਨਾਂ 'ਚ ਮੁੰਦਰਾਂ ਪਾਉਣੀਆਂ ਕੱਚ ਦੀਆਂ ਜਿਹੜੇ ਗੋਰਖ ਦੇ ਚੇਲੇ ਆਈ ਪੰਥ ਵਾਲੇ ਉਹ ਯੋਗੀਆਂ ਦੀ ਇੱਕ ਨਿਸ਼ਾਨੀ ਹੈ ਹਾਲਾਂਕਿ ਯੋਗੀਆਂ ਦੇ ਕਿੰਨੇ ਹੀ ਫਿਰਕੇ ਆ ਪਰ ਜਿਹੜਾ ਸਭ ਤੋਂ ਮੁੱਖ ਹੈ ਉਹਨਾਂ ਦੇ ਕੰਨਾਂ 'ਚ ਕੱਚ ਦੀਆਂ ਮੁੰਦਰਾਂ ਹੁੰਦੀਆਂ ਭਗਵੇਂ ਰੰਗ ਦੇ ਕੱਪੜੇ ਪਾਉਂਦੇ ਆ ਇੱਕ ਇੱਕ ਐਸੇ ਜਿਹੜੇ ਸਰੀਰ 'ਤੇ ਸਵਾਹ ਮਲਦੇ ਕੱਪੜੇ ਨਹੀਂ ਪਾਉਂਦੇ ਜੜਾਵਾਂ ਰੱਖੀਆਂ ਹੁੰਦੀਆਂ ਸਿੰਗੀ ਹੁੰਦੀ ਚਿੱਪੀ ਹੁੰਦੀ ਕਈਆਂ ਨੇ ਖਫਣੀ ਗਲ 'ਚ ਪਾਈ ਹੁੰਦੀ ਹੈ ਯੋਗੀ ਦੀਆਂ ਨਿਸ਼ਾਨੀਆਂ ਨੇ ਪਰ ਇੱਥੇ ਸੱਚੇ ਪਾਤਸ਼ਾਹ ਜੀ ਦਾ ਵਚਨ ਆ ਗਿਆ ਕਹਿੰਦੇ ਨੇ ਗੁਰਕੀ ਦੀਖਿਆ ਗੁਰਕੀ ਮੁੰਦਰਾ ਕਾਨੀ ਜਿਹੜੀ ਗੁਰੂ ਸਾਹਿਬ ਜੀ ਦੀ ਅਸੀਂ ਦੀਖਿਆ ਪ੍ਰਾਪਤ ਕਰ ਲਈ ਇਹੋ ਕੰਨ 'ਚ ਮੁੰਦਰਾਂ ਪਾਈਆਂ ਕਿਉਂਕਿ ਉੱਪਰ ਪੰਕਤੀ ਆ ਗਈ ਸੀ ਯੋਗ ਜੁਗਤ ਸੁਣ ਆਇਓ ਗੁਰ 'ਤੇ ਯੋਗੀ ਆਪਾਂ ਤਾਂ ਕਹਿੰਦੇ ਉਹਨਾਂ ਨੂੰ ਲੋਕ ਸਮਝਦੇ ਵੀ ਇਹ ਜੁੜੇ ਆ ਪਰਮਾਤਮਾ ਨਾਲ ਕਿਉਂਕਿ ਪਰਬਤਾਂ 'ਤੇ ਜਾ ਕੇ ਬੈਠੇ ਰਹਿੰਦੇ ਅਸੀਂ ਸਾਲ ਸਾਲ ਦੋ ਦੋ ਸਾਲ ਚਾਰ ਚਾਰ ਸਾਲ ਆਖਣਾ ਜੀ ਇਹ ਜੁੜੇ ਆ ਜੀ ਉੱਥੇ ਪਰਮਾਤਮਾ ਨਾਲ ਚੌਂਕੜੇ ਮਾਰ ਕੇ ਬੈਠੇ ਰਹਿੰਦੇ ਤਾਂ ਯੋਗੀ ਉਹਨਾਂ ਦਾ ਨਾਮ ਹੈ ਯੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ ਯੋਗ ਦਾ ਅਰਥ ਹੁੰਦਾ ਜੁੜਨਾ ਹੁਣ ਕਹਿੰਦੇ ਉਹ ਤਾਂ ਜਿਹੜੇ ਯੋਗੀ ਆ ਜਿਹਨਾਂ ਨੂੰ ਸੰਸਾਰ ਸਮਝਦਾ ਸੀ ਵੀ ਇਹ ਜੁੜੇ ਪਰਮਾਤਮਾ ਨਾਲ, ਉਹਨਾਂ ਦੇ ਕੰਨ 'ਚ ਕੱਚ ਦੀਆਂ ਮੁੰਦਰਾਂ ਹੁੰਦੀਆਂ। ਗੁਰੂ ਸਾਹਿਬ ਕਹਿੰਦੇ ਸਾਨੂੰ ਕੋਈ ਕੱਚ ਦੀਆਂ ਮੁੰਦਰਾਂ ਕੰਨ 'ਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਦੀਖਿਆ ਗੁਰ ਕੇ ਮੁੰਦਰਾ ਕਾਨੀ, ਜਿਹੜਾ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਲਿਆ ਨਾ ਸਰਧਾ ਨਾਲ ਪ੍ਰੇਮ ਨਾ, ਇਹੋ ਹੀ ਸਮਝ ਲਓ ਵੀ ਅਸੀਂ ਕੰਨਾਂ 'ਚ ਮੁੰਦਰਾਂ ਪਾ ਲਈਆਂ ਨਾ। ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰਿਆ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ। ਜਪਜੀ ਸਾਹਿਬ ਦੇ ਬਚਨ ਨਾ, ਮੁੰਦਾ ਸੰਤੋਖ, ਜਿਹਨੇ ਸੰਤੋਖ ਧਾਰ ਲਿਆ ਸਮਝ ਲਓ ਕੰਨ 'ਚ ਮੁੰਦਰਾਂ ਪਾ ਲਈਆਂ, ਉਹਨੂੰ ਕੰਨ ਪੜਵਾਉਣ ਦੀ ਜ਼ਰੂਰਤ ਨਹੀਂ ਹੈਗੀ। ਸਰਮਪਤ ਝੋਲੀ, ਜਿਹੜੀ ਝੋਲੀ ਪਾਈ ਹੁੰਦੀ ਸਾਧ ਸੰਗਤ ਜੀ ਉਹਨਾਂ ਨੇ ਗਲ 'ਚ ਯੋਗੀਆਂ ਨੇ, ਕਹਿੰਦੇ ਬਸ ਇਹ ਜਿਹੜੀ ਹੱਕ ਦੀ ਕਰਕੇ ਖਾਣੀ ਇਹ ਝੋਲੀ ਆ ਗਲ 'ਚ। ਧਿਆਨ ਕੀ ਕਰੇ ਵਿਭੂਤ, ਜਿਹੜੀ ਸਵਾਹ ਮਲਣੀ, ਜਿਹੜਾ ਧਿਆਨ ਪਰਮਾਤਮਾ 'ਚ ਲਾਉਣਾ ਇਹੋ ਹੀ ਵਿਭੂਤੀ ਆ। ਕਹਿੰਦੇ ਸਾਨੂੰ ਪਿੰਡੇ 'ਤੇ ਸਵਾਹ ਮਲਣ ਦੀ ਲੋੜ ਨਹੀਂ ਹੈਗੀ। ਅਸਲੀ ਯੋਗੀ ਤਾਂ ਕਹਿੰਦੇ ਉਹੀ ਹੈ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਥੋੜ੍ਹਾ ਕਹਿੰਦੇ ਵੀ ਇੱਦਾਂ ਕੋਈ ਯੋਗੀ ਬਣ ਜੂ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਕਹਿੰਦੇ ਜਿਹੜੀ ਗੁਰੂ ਸਾਹਿਬ ਜੀ ਦੀ ਦੀਖਿਆ ਪ੍ਰਾਪਤ ਕਰਨੀ ਨਾ, ਦੀਖਿਆ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਜੋ ਮਰਿਆਦਾ ਮਹਾਰਾਜ ਜੀ ਨੇ ਦਿੱਤੀ ਹੈ ਮਹਾਰਾਜ ਦੇ ਪੰਥ ਵਿੱਚ ਆਉਣ ਲਈ ਉਹਨੂੰ ਦੀਖਿਆ ਕਹਿੰਦੇ। ਮਤਲਬ ਜਦੋਂ ਕੋਈ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦਾ ਕਹਿੰਦੇ ਅੱਜ ਇਹਨੇ ਦੀਖਿਆ ਲਈ ਹੈ, ਵੀ ਇਹਨੇ ਅੱਜ ਉਹ ਦੀਖਿਆ ਪ੍ਰਾਪਤ ਕਰ ਲਈ। ਗੁਰੂ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਲਈ ਜਿਹੜੀ ਮਰਿਆਦਾ ਹੁੰਦੀ ਉਹਨੂੰ ਦੀਖਿਆ ਆਖਿਆ ਜਾਂਦਾ। ਕਹਿੰਦੇ ਜਿਹਨਾਂ ਨੇ ਉਹ ਦੀਖਿਆ ਲੈ ਲਈ ਉਹਨਾਂ ਨੇ ਸਮਝ ਲਓ ਕੰਨ 'ਚ ਮੁੰਦਰਾਂ ਪਾ ਲਈਆਂ। ਦ੍ਰਿੜਿਓ ਏਕ ਨਿਰੰਕਾਰਾ, ਉਹਨਾਂ ਨੇ ਇੱਕ ਨਿਰੰਕਾਰ ਦੇ ਨਾਮ ਨੂੰ, ਉਹਦੀ ਦੀਖਿਆ, ਉਹਦੀ ਸਿੱਖਿਆ ਨੂੰ ਆਪਣੇ ਮਨ 'ਚ ਦ੍ਰਿੜ ਕਰ ਲਿਆ ਹੈ।
ਪੰਜ ਚੇਲੇ ਮਿਲ ਭਏ ਇਕਤਰਾ, ਏਕ ਸਕੈ ਵਸ ਕੀਏ।
ਹੁਣ ਉਹ ਪਰਮਾਤਮਾ ਦੀ, ਗੁਰੂ ਦੀ ਦੀਖਿਆ, ਸਿੱਖਿਆ, ਦੀਖਿਆ ਲੈਣ ਕਰਕੇ ਪੰਜ ਚੇਲੇ ਮਿਲ ਭਏ ਇਕੱਤਰਾ। ਪੰਜੇ ਗਿਆਨ ਇੰਦਰੀਏ ਕਹਿੰਦੇ ਮੇਰੇ ਚੇਲੇ ਬਣ ਗਏ ਹੁਣ। ਪੰਜੇ ਅੱਖਾਂ, ਕੰਨ, ਰਸਨਾ, ਤਵਚਾ, ਨੱਕ, ਇਹ ਗਿਆਨ ਇੰਦਰੀਏ ਹੈ। ਅਤੇ ਬੜੀ ਮਹਾਰਾਜ ਦੀ ਕਿਰਪਾ ਹੋਵੇ ਫਿਰ ਇਹ ਚੇਲੇ ਬਣਦੇ ਆ। ਚੇਲੇ ਦਾ ਮਤਲਬ ਹੁੰਦਾ ਆਗਿਆ 'ਚ ਚੱਲਣ ਲੱਗ ਪਏ, ਨਹੀਂ ਤਾਂ ਅੱਖਾਂ ਆਪਣੀ ਮਰਜ਼ੀ ਕਰਦੀਆਂ, ਕੰਨ ਆਪਣੀ ਮਰਜ਼ੀ ਕਰਦੇ, ਰਸਨਾ ਆਪਣੀ ਮਰਜ਼ੀ ਕਰਦੇ। ਆਪਣੀ ਮਰਜ਼ੀ ਦਾ ਮਤਲਬ ਵੀ ਜੋ ਗੁਰੂ ਸਾਹਿਬ ਨੇ ਬੋਲਣ ਲਈ ਆਖਿਆ ਉਹ ਤਾਂ ਨਹੀਂ ਬੋਲਦੀ। ਕੌੜੇ ਫਿੱਕੇ ਨਿੰਦਿਆ ਦੇ ਬਚਨ ਬੋਲ ਕੇ ਉਹ 'ਚੋਂ ਸੁੱਖ ਆਉਣਾ, ਆਨੰਦ ਆਉਣ ਲੱਗ ਪੈਣਾ, ਮਰਜ਼ੀ 'ਤੇ ਚੱਲਣ ਲੱਗ ਪਈ ਨਾ। ਪਰ ਕਹਿੰਦੇ ਹੁਣ ਮਹਾਰਾਜ ਦੀ ਕਿਰਪਾ ਆਈ ਹੈ, ਪੰਜੇ ਮੇਰੀ ਆਗਿਆ 'ਚ ਚੇਲੇ ਬਣ ਗਏ। ਪੰਜ ਚੇਲੇ ਮਿਲ ਭਏ ਇਕੱਤਰਾ, ਏਕ ਸਕੈ ਵਸ ਕੀਏ। ਇਹਨਾਂ ਪੰਜਾਂ ਨੂੰ ਮੇਰੀ ਉੱਚੀ ਸੁਰਤ ਦੇ ਵਸ ਕਰ ਦਿੱਤਾ ਪਰਮਾਤਮਾ ਨੇ, ਗੁਰੂ ਸਾਹਿਬ ਨੇ ਕਿਰਪਾ ਕਰਕੇ ਆ ਪੰਜੇ ਗਿਆਨ ਇੰਦਰੀਏ ਮੇਰੇ ਵਸ ਕਰ ਦਿੱਤੇ ਆ, ਮੇਰੀ ਉੱਚੀ ਮਤ ਦੇ, ਉੱਚੀ ਸੁਰਤ ਦੇ ਵਸ ਵਿੱਚ ਹੋ ਗਏ ਹਨ ਹੁਣ।
ਦਸ ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ।
ਦਸ ਬੈਰਾਗਨ ਆਗਿਆਕਾਰੀ, ਦਸੇ ਪੰਜ ਕਰਮ ਇੰਦਰੀਏ ਅਤੇ ਪੰਜ ਗਿਆਨ ਇੰਦਰੀਏ ਦਸ ਹੋ ਜਾਂਦੇ ਸਾਰੇ। ਬਰਾਗਣ ਇਸ ਕਰਕੇ ਆਖਿਆ ਵੀ ਜਿਹੜਾ ਬਰਾਗੀ ਹੁੰਦਾ ਇੱਕ ਥਾਂ 'ਤੇ ਟੇਕ ਕੇ ਨਹੀਂ ਬਹਿੰਦਾ। ਬਰਾਗੀ ਨੇ ਭ੍ਰਮਣ ਕਰਨਾ ਹੁੰਦਾ ਨਾ ਸਾਰੀ ਧਰਤੀ ਦਾ, ਤੁਰੇ ਹੀ ਫਿਰਨਾ। ਇਹ ਦਸੇ ਜਿਹੜੇ ਨੇ ਨਾ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਇਹ ਟੇਕੇ ਥੋੜ੍ਹ ਬਹਿੰਦੇ, ਇਸ ਲਈ ਇਹਨਾਂ ਨੂੰ ਬਰਾਗਣ ਆਖਿਆ। ਪਰ ਹੁਣ ਕਹਿੰਦੇ ਇਹ ਦਸ ਬੈਰਾਗਣ ਆਗਿਆਕਾਰੀ, ਇਹ ਦਸੇ ਹੀ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਇਹ ਮੇਰੇ ਆਗਿਆਕਾਰੀ ਹੋ ਗਏ, ਆਗਿਆ 'ਚ ਕਰ ਦਿੱਤੇ ਮਹਾਰਾਜ ਨੇ ਮੇਰੀ 'ਚ। ਦਸ ਬੈਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ਕਹਿੰਦੇ ਐਸਾ ਜਿਹੜਾ ਯੋਗੀ ਆ ਨਾ ਉਹ ਨਿਰਮਲ ਪਵਿੱਤਰ ਹੁੰਦਾ ਹੈ ਜਿਹਦਾ ਸਰੀਰ ਉਹਦੀ ਆਗਿਆ 'ਚ ਹੋਵੇ, ਉਹਦੇ ਨੇਤਰ, ਉਹਦੀ ਰਸਨਾ, ਉਹਦੇ ਕੰਨ, ਉਹਦੇ ਗਿਆਨ ਇੰਦਰੀਏ, ਉਹਦੇ ਕਰਮ ਇੰਦਰੀਏ ਜਿਸ ਦੀ ਆਗਿਆ 'ਚ ਹੋਣ ਉਹ ਸਭ ਤੋਂ ਪਵਿੱਤਰ ਯੋਗੀ ਸਮਝੋ। ਉਹ ਯੋਗੀ ਨਹੀਂ ਮਹਾਰਾਜ ਨੇ ਮੰਨਿਆ ਜਿਹੜਾ ਕੱਚ ਦੀਆਂ ਮੁੰਦਰਾਂ ਕੰਨ 'ਚ ਪਾਈ ਫਿਰਦਾ, ਪਿੰਡੇ 'ਤੇ ਸਵਾਹ ਮਲੀ ਫਿਰਦਾ। ਮਹਾਰਾਜ ਕਹਿੰਦੇ ਨੇ ਜਿਹਨੇ ਆਪਣੇ ਮਨ ਨੂੰ ਪਵਿੱਤਰ ਕਰ ਲਿਆ, ਜਿਹਦੇ ਵੱਸ 'ਚ ਆ ਗਏ ਕਰਮ ਇੰਦਰੀਏ, ਗਿਆਨ ਇੰਦਰੀਏ, ਸਭ ਤੋਂ ਪਵਿੱਤਰ ਯੋਗੀ ਉਹ ਹੈ।
ਭਰਮ ਜਰਾਏ ਰਚਰਾਈ ਵਿਭੂਤਾ, ਪੰਥ ਏਕ ਕਰ ਪੇਖਿਆ।
ਕਿਉਂਕਿ ਯੋਗੀਆਂ ਨੇ ਵਿਭੂਤੀ ਮਲੀ ਹੁੰਦੀ ਨਾ, ਚਿੱਟੀ ਜਿਹੜੀ ਸਵਾਹ ਹੁੰਦੀ ਸਾਧ ਸੰਗਤ ਜੀ ਲੱਕੜਾਂ ਦੀ, ਉਹਨੂੰ ਵਿਭੂਤੀ ਕਹਿੰਦੇ ਅਤੇ ਸਵਾਹ ਮਲ ਕੇ ਰੱਖਦੇ। ਲੱਖਾਂ ਦੀ ਗਿਣਤੀ 'ਚ ਹੈ ਆ ਵਿਭੂਤੀ ਵਾਲੇ ਜਿਹੜੇ ਉੱਥੇ ਤੁਰੇ ਫਿਰਦੇ, ਲੱਖਾਂ ਦੀ ਗਿਣਤੀ ਹੈ, ਹਜ਼ਾਰਾਂ ਦੀ ਨਹੀਂ। ਆਪ ਤੁਸੀਂ ਦੇਖਿਆ ਨਾ ਫੋਟੋਆਂ ਕੁੰਭ ਦੇ ਮੇਲੇ ਦੀਆਂ, ਜਿਨ੍ਹਾਂ ਨੇ ਪਿੰਡੇ 'ਤੇ ਸਵਾਹ ਮਲੀ ਹੈ ਉਹ ਲੱਖਾਂ ਦੀ ਗਿਣਤੀ 'ਚ ਹੈ, ਇੰਨਾ ਹੀ ਤੁਰੇ ਫਿਰਦੇ ਉਹ। पर गुरु साहब का वचन भरम जराए चराई बिभूता, जिहड़ा भरम साड़ लैना ना, पांच प्रकार का भरम जिन्हों का खत्म हो गया सड़ गया, कहिंदे इहो ही बिभूती मल ली समझ लो। हुण भरम नहीं, जिस गुरमुख के अंदर कोई भरम नहीं रह जाता समझ लो उन्हें सब तो वधिया बिभूती मिली हुई है, उन्हें सुआह मलन की लोड़ नहीं पैंदी अपने पिंडे ते, उहदा भरम सड़ गया बस उह भरम नूं साड़ के जिहड़ी सुआह बचदी कहिंदे इहो ही बिभूती बन जाती असल च, क्योंकि भरम खत्म हो गया ना। भरम जराए, जराए दा अर्थ होंदा जाल लैणा साड़ लैणा, भरम जराए चराई बिभूता इहो ही बिभूत चढ़ाई है। पंथ एक कर पेख्या, कहिंदे असीं हुण उस पंथ ते चल पए जिथे एक परमात्मा ही दिखाई दे रहा सारे पास, जिथे कोई एक ना जुड़ गया, जिथे एक अकाल पुरख, पता भी सब सृष्टि नूं एक ही चला रहा अकाल पुरख वाहिगुरू, कहिंदे असीं उस पंथ दे होणा, क्योंकि आई पंथा ना, आई पंथी सगल जमाती मन जीते जग जीत, योगियों का सब तो उत्तम पंथ जिहड़ा आई पंथ है श्रेष्ठ श्रोमणी, यही कहिंदे साडे वास्ते सब तो उत्तम पंथ है जिहड़ा सानू पता लग गया सारे संसार नूं एक अकाल पुरख वाहिगुरू ही चला रहा है।
सोख सहज सो कीनी भुगता जो ठाकुर मस्तक लिखिया,
सुख सहज सहज सुख सो कीनी भुगता, भुगता हुंदी सत संगत जी रसोई, असल च भुगता हुंदा चूरमा जिहड़ा योगी बना के खांदे आ, योगी एक चूरमा बना के रख लेंदे आ उस नूं सत्संग जी खांदे, उन्हां दी मुख खुराक ओह हुंदी, रोज़ रोज़ उन्हां नूं पकाउणा नहीं पैंदा, रिन्हणा नहीं पैंदा कुछ, इक्को वारी ओह चूरमा बना के रख लैंदे, उहनूं कहिंदे भुगत, भुगता चूरमे नूं आखीदा। हुण कहिंदे जी महाराज ठीक है जिहड़ा तुसीं भरम साड़ लिया तां ला ली विभूती, सवाह मन की लोड़ नहीं, पर भुगत कहिड़ी है तुहाडे कोल, भुगता जिहड़ा चूरमा ओह कित्थे है जी तुहाडा? तो महाराज ने आख्या सू सहज सूख सो कीनी भुगता, साढ़े कोल भुगतो ही है जिहड़ा सानू अचुत सुख मिल गया, उहदी बंदगी विचों जो मन ने सोखण भाव किया यही चूरमा साढ़े वास्ते सब तो वड्डा, क्योंकि इसे दे आसरित है। सहज सूख सो कीनी भुगता जो ठाकुर मस्तक लिखिया, कहिंदे ये ठाकुर ने मत्थे ते लिख दिता भी आह तैनू प्राप्त होना भगती का चूरमा, ये उन्हें लिखा है, उस दी कृपा है, उस मालक दी, उस ठाकर दी, यही साडे वास्ते उहदी भगती ही साडे वास्ते सब तो उत्तम चूरमा है।
जह भौ नाही तहां आसन बाध्यो सिंगी अनहत बानी,
फिर योगियों का एक अपना आसन हुंदा, आपो अपना आसन हुंदा हरेक योगी का, फिर कहिंदे जी तुहाडा आसन किहड़ा, महाराज कहिंदे जह भौ नाही तहां आसन बाध्यो, जिथे सारे डर खत्म हो गए असी उस आसन ते टिके हैं, पिछली पंक्ति च आख्या जिथे सारे भरम मुक गए असी वह बभूती मिली है, हुण कहिंदे जिथे सारे डर मुक गए ये साडा आसन है, असी उस आसन दे उत्ते बैठे हैं जिथे कोई डर नहीं हैगा, जह भौ नाही, हुण भौ सत प्रकार का, भरम पंज प्रकार का, पंजे भरम खत्म हो गए ये बभूती होगी, सत्ते डर मुक गए इस लोक दे भी डर, परलोक दे, जमां दे, चरासी दे, गेड़े दे, नरकां दे, सब डर खत्म हो जाते, ये कहिंदे साडा सब तो उत्तम आसन है। जै भौ नाही तां आसन बाध्यो सिंगी अनहत बाणी, फिर उन्हां कोल इक सिंगी हुंदी साध सुनन जी, वह वजाउंदे आ प्रशादा छकण लगे, उहदा मंगण लगे भी वजाउंदे, पर छकण लगे वजाउंदे जोगी, कहिंदे ठीक है जी तुहाडा आसन तां हो गया भी तुहाडे डर खत्म हो गए, तुहाडी बिभूती हो गई, वो तुहाडे भरम खत्म हो गए, पर तुहाडे कोल सिंगी कहिड़ी है? महाराज साहब ने आख्या जिहड़ा एक रस साढ़े अंदर परमात्मा का नाम चल रहा, वडियाई चल रही, यही सिंगी वज रही है, और यह सब तो उत्तम सिंगी। सिंगी अनहत बाणी, अनहत अर्थ हुंदा एक रस लगातार 24 घंटे जिहड़ी अंदर परमात्मा की वडियाई मन च चलती रही, कहिंदे ये सब तो उत्तम सिंगी वज रही असल च। अनहद अर्थ ही वह जी 24 घंटे सत्संग जी अंदर चलती रही, मतलब 24 घंटे जिहड़ा कोई अंदरों परमात्मा नाल जुड़िया रहिंदा ना, सुत्ता होवे जां जागदा, उठत बैठत सोवत त्याई है, हुण उठदियां बैठिया तो चलो बंदा त्या सकदा, तो सोवत किवें जी, सुत्ता पिया किवें, पंजे पातशाह दे आइए बचना ना, महाराज दे कहिंदे ये गुरमुख सुत्ता पिया भी परमात्मा नाल जुड़िया हुंदा, उठत बैठत सोवत त्याईए, वह उठदा बैठदा सुत्ता पिया भी परमात्मा नूं ही त्यारिया हुंदा, क्यों? क्योंकि उहदी सुरत पक्की जुड़ गई ना, भावें जागदा भावें सुत्ता, वह तां जुड़िया होया हर वेले, इसलिए जिहड़ा एक रस अंदर परमात्मा दा नाम, उहदी रौं, ਉਹ ਲਿਵ ਜਿਹੜੀ ਹਰ ਵੇਲੇ ਉੱਧਰ ਲੱਗੀ ਰਹਿੰਦੀ, ਕਹਿੰਦੇ ਇਹ ਸਭ ਤੋਂ ਉੱਤਮ ਸਿੰਘੀ ਵੱਜ ਰਹੀ ਹੈ।
ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ।
ਫਿਰ ਆਖਿਆ ਮਹਾਰਾਜ ਯੋਗੀਆਂ ਕੋਲ ਤਾਂ ਡੰਡਾ ਹੁੰਦਾ, ਉਹ ਡੰਡਾ ਕਿੱਥੇ ਆ? ਪਹਿਲਾਂ ਪੁੱਛਿਆ ਬਭੂਤੀ ਕਿੱਥੇ ਜੀ? ਮਹਾਰਾਜ ਸਾਡਾ ਭਰਮ ਮੁੱਕ ਗਿਆ ਇਹੋ ਹੀ ਬਭੂਤੀ ਆ। ਫਿਰ ਤੁਹਾਡਾ ਆਸਣ ਕਿੱਥੇ? ਜਿਹੜਾ ਡਰ ਮੁੱਕ ਗਿਆ ਇਹੋ ਹੀ ਸਾਡਾ ਆਸਣ ਹੈ, ਇਹੋ ਹੀ ਆਸਣ। ਫਿਰ ਮਹਾਰਾਜ ਤੁਹਾਡੀ ਸਿੰਗਿੰਗ ਕਿੱਥੇ ਆ? ਤੁਸੀਂ ਕਹਿੰਦੇ ਜੀ ਅਸੀਂ ਸਭ ਤੋਂ ਉੱਤਮ ਯੋਗੀ ਆਏ, ਤਾਂ ਯੋਗੀਆਂ ਕੋਲ ਸਿੰਗਿੰਗ ਹੁੰਦੀ। ਮਹਾਰਾਜ ਨੇ ਆਖਿਆ ਜਿਹੜਾ ਅੰਦਰ ਪਰਮਾਤਮਾ ਦੀ ਵਡਿਆਈ ਵੱਜ ਰਹੀ ਹੈ ਸਿੰਗਿੰਗ ਵੱਜ ਰਹੀ। ਹੁਣ ਆਖਿਆ ਮਹਾਰਾਜ ਡੰਡਾ ਕਿੱਥੇ ਜਿਹੜਾ ਯੋਗੀਆਂ ਕੋਲ ਡੰਡਾ ਹੁੰਦਾ? ਜੁਗਤ ਡੰਡਾ ਪ੍ਰਤੀਤ ਆ ਨਾ ਜਪਜੀ ਸਾਹਿਬ 'ਚ ਵੀ, ਯੋਗੀ ਦਾ ਹੀ ਵਿਆਖਿਆ ਕਰ ਰਹੇ ਨੇ ਮਹਾਰਾਜ ਜਪਜੀ ਸਾਹਿਬ, ਜੁਗਤ ਡੰਡਾ ਪ੍ਰਤੀਤ। ਆਖਿਆ ਜੀ ਇੱਥੇ ਉੱਥੇ ਮਹਾਰਾਜ ਨੇ ਆਖਿਆ ਪ੍ਰਤੀਤ ਜਿਹਨੂੰ ਪਰਮਾਤਮਾ 'ਤੇ ਪ੍ਰਤੀਤ ਹੈ ਉਹਦੇ ਕੋਲ ਡੰਡਾ ਹੀ ਹੈ ਬਸ ਉਹ। ਹੁਣ ਇੱਥੇ ਸੱਚੇ ਪਾਤਸ਼ਾਹ ਜੀ ਦਾ ਬਚਨ ਆ ਗਿਆ, ਤਤ ਵਿਚਾਰ ਡੰਡਾ ਕਰ ਰੱਖਿਓ। ਕਹਿੰਦੇ ਜਿਹੜੇ ਤਤ ਦੀ ਵਿਚਾਰ ਕਰਨੀ ਨਾ, ਸੱਚ ਦੀ ਵਿਚਾਰ, ਸਿਧਾਂਤ ਦੀ ਵਿਚਾਰ, ਆਪਣੇ ਮਨੋਰਥ ਦੀ ਵਿਚਾਰ ਜਿਹੜੀ ਕਰਨੀ, ਵੀ ਹੈ ਕੀ ਅਸਲ ਗੱਲ, ਮੇਰਾ ਸੰਸਾਰ 'ਤੇ ਆਉਣ ਦਾ ਮਨੋਰਥ ਕੀ ਹੈ। ਇਹ ਜਿਹੜੀ ਸਿਧਾਂਤ, ਇਸ ਤਤ ਦੀ ਜਿਹੜੀ ਵਿਚਾਰ ਕਰਨੀ, ਕਹਿੰਦੇ ਇਹ ਡੰਡਾ ਜੀ ਸਾਡੇ ਹੱਥ 'ਚ। ਕਿਉਂਕਿ ਆਮ ਤੌਰ 'ਤੇ ਬੰਦਾ ਵਿਅਰਥ ਵਿਚਾਰਾਂ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਫਲਾਣਾ ਕੀ ਕਰਦਾ ਜੀ, ਉਹਦੇ ਨਿਆਣੇ ਕੀ ਕਰਦੇ ਜੀ, ਉਹਨੇ ਆਹ ਕੀ ਪਾਇਆ ਜੀ, ਆਹ ਕੀ ਬੋਲਿਆ ਜੀ, ਇਹੀ ਵਿਚਾਰਾਂ ਜ਼ਿੰਦਗੀ ਦੀਆਂ, ਸਾਰੀ ਜ਼ਿੰਦਗੀ ਦੀਆਂ ਚੱਲਦੀਆਂ ਰਹਿੰਦੀਆਂ। ਕਹਿੰਦੇ ਇਹ ਵਿਅਰਥ ਹੈ, ਇਹਦੇ 'ਚੋਂ ਕੁਝ ਨਹੀਂ ਨਿਕਲਣਾ। ਅਸਲ ਵਿਚਾਰ ਉਹ ਆ ਜਿਹੜੀ ਤੱਤ ਦੀ ਵਿਚਾਰ ਕਰਨੀ, ਮੈਂ ਆਇਆ ਕਿਉਂ ਸੰਸਾਰ 'ਤੇ, ਅਤੇ ਮੇਰਾ ਆਉਣਾ ਸਫਲਾ ਕਿਵੇਂ ਹੋਵੇਗਾ, ਮੇਰੇ 'ਤੇ ਕਿਰਪਾ ਕਿਵੇਂ ਹੋਵੇਗੀ ਮਹਾਰਾਜ ਦੀ, ਕਿਵੇਂ ਰਹਿਮਤ ਦਾ ਪਾਤਰ। ਇਹ ਆ ਤੱਤ ਦੀ ਵਿਚਾਰ। ਕਹਿੰਦੇ ਅਸਲ 'ਚ ਇਹ ਡੰਡਾ ਹੀ ਹੈ, ਤੱਤ ਵਿਚਾਰ ਡੰਡਾ ਕਰ ਰੱਖਿਓ, ਕਰ ਹੁੰਦਾ ਹੱਥ। ਕਹਿੰਦੇ ਜਿਹੜੀ ਤੱਤ ਦੀ ਵਿਚਾਰ ਕਰਨੀ ਨਾ, ਇਸੇ ਲਈ ਸੰਗਤ ਨੂੰ ਮਹਾਨ ਕਹਿੰਦੇ ਨੇ, ਕਿਉਂਕਿ ਸੰਗਤ 'ਚ ਤੱਤ ਦੀ ਵਿਚਾਰ ਚੱਲਣੀ ਹੈ, ਗੱਪ ਦੀ ਵਿਚਾਰ ਨਹੀਂ ਚੱਲਣੀ। ਗੱਪ ਦੀ ਵਿਚਾਰ ਚੱਲਦੀ ਧੁੱਪੇ ਬੈਠੀ, ਜਿੱਥੇ ਬੈਠੀ ਹੁੰਦੀ ਨਾ ਮਹਿਫਲ, ਉਹਨੂੰ ਸੰਗਤ ਨਹੀਂ ਕਹਿੰਦੇ। ਮਹਿਫਲਾਂ 'ਚ ਗੱਪ ਦੀਆਂ ਵਿਚਾਰਾਂ ਚੱਲਣੀਆਂ, ਅਤੇ ਗੁਰੂ ਦੀ ਹਜ਼ੂਰੀ 'ਚ ਤੱਤ ਦੀਆਂ ਵਿਚਾਰਾਂ ਚੱਲਣੀਆਂ। ਇਸੇ ਲਈ ਸੰਗਤ ਨੂੰ ਮਹਾਨ ਕਹਿੰਦੇ, ਕਿਉਂਕਿ ਇੱਥੇ ਬਹਿ ਕੇ ਆਪਾਂ ਕਿਸੇ ਬੰਦੇ ਦੀਆਂ ਸਿਫਤਾਂ ਤਾਂ ਕਰ ਨਹੀਂ ਸਕਦੇ, ਨਾ ਕਿਸੇ ਲੀਡਰ ਦੀਆਂ ਸਿਫਤਾਂ ਕਰ ਸਕਦੇ ਹਾਂ, ਨਾ ਕਿਸੇ ਰਾਜੇ ਮਹਾਰਾਜੇ ਦੀਆਂ ਸਿਫ, ਇੱਥੇ ਸਿਫਤਾਂ ਸਿਰਫ ਪਰਮਾਤਮਾ ਦੀਆਂ ਹੋਣੀਆਂ। ਇਸ ਲਈ ਕਹਿੰਦੇ ਇਹ ਪਵਿੱਤਰ ਹੁੰਦਾ ਥਾਂ, ਸੰਗਤ ਨੂੰ ਤਾਂ ਮਹਾਨ ਕਹਿੰਦੇ ਹੈ ਜਿੱਥੇ ਸੰਗਤ 'ਚ ਸਦਾ ਤੱਤ ਦੀ ਵਿਚਾਰ ਚੱਲਦੀ ਹੈ, ਉੱਤਮ ਵਿਚਾਰਾਂ ਚੱਲਣੀਆਂ, ਧਰਮ ਦੀਆਂ ਵਿਚਾਰਾਂ ਚੱਲਣੀਆਂ, ਗੁਰਮੁਖਾਂ ਦੀਆਂ ਵਿਚਾਰਾਂ ਚੱਲਣੀਆਂ, ਨਾਮ ਦੀ ਵਿਚਾਰ ਚੱਲਣੀ, ਸੇਵਾ ਦੀ ਵਿਚਾਰ ਚੱਲਣੀ। ਇਸੇ ਲਈ ਤਾਂ ਇਹ ਤੱਤ ਦੀ ਵਿਚਾਰ ਆਖੀ ਜਾਂਦੀ। ਜਿਹੜੀ ਤੱਤ ਵਿਚਾਰ ਨਾ ਨਾ, ਇਹ ਕਹਿੰਦੇ ਸਾਡੇ ਹੱਥ 'ਚ ਯੋਗੀਆਂ ਵਾਲਾ ਡੰਡਾ ਹੈ, ਸਾਨੂੰ ਹੋਰ ਕਿਸੇ ਡੰਡੇ ਦੀ ਜ਼ਰੂਰਤ ਹੈ ਨਹੀਂ। ਭਰਮ ਦਾ ਮੁੱਕ ਜਾਣਾ ਇਹ ਸਾਡੀ ਵਿਭੂਤੀ ਹੈ, ਡਰ ਦਾ ਮੁੱਕ ਜਾਣਾ ਇਹ ਸਾਡਾ ਆਸਣ ਹੈ, ਰੱਬ ਦੀ ਵਡਿਆਈ ਅੰਦਰ ਹਰ ਵੇਲੇ ਚੱਲਦੀ ਰਹਿਣੀ ਇਹ ਸਿੰਗੀ ਹੈ ਸਾਡੀ। ਤੱਤ ਦੀ ਵਿਚਾਰ ਕਰਨੀ, ਇਹ ਯੋਗੀਆਂ ਵਾਲਾ ਸਾਡੇ ਹੱਥ 'ਚ ਡੰਡਾ, ਤੱਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ। ਕਹਿੰਦੇ ਹੁਣ ਸਾਡੇ ਮਨ ਨੂੰ ਭਾਉਂਦਾ ਪਤਾ ਕੀ ਹੈ? ਮਨ ਭਾਨੀ ਦਾ ਅਰਥ ਹੈ ਮਨ ਨੂੰ ਭਾਉਂਦਾ ਜੁਗਤ ਨਾਮ, ਨਾਮ ਜਪਣ ਦੀ ਜਿਹੜੀ ਯੁਗਤੀ ਹੱਥ ਆ ਗਈ ਬਸ, ਜਿਹੜੀ ਇਹ ਜੁਗਤ ਲੱਭ ਗਈ ਨਾ ਕਿ ਨਾਮ ਜਪਣਾ, ਨਾਮ ਜਪਣਾ, ਇਹ ਕਹਿੰਦੇ ਸਾਡੇ ਮਨ ਨੂੰ ਸਭ ਤੋਂ ਉੱਤਮ ਭਾਉਂਦਾ, ਚੰਗਾ ਲੱਗਦਾ ਹੈ।
ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ।
ਇਹੋ ਜਿਹਾ ਜੋਗੀ ਦੀ ਤਾਂ ਸੰਗਤ ਕਹਿੰਦੇ ਵੱਡੇ ਭਾਗਾਂ ਨਾਲ ਮਿਲਦੀ ਗੁਰਮੁਖੋ, ਇੰਨੇ ਗੁਣ ਜਿਸ ਗੁਰਮੁਖ 'ਚ ਹੋਣ ਅਸਲੀ ਜੋਗੀ ਉਹ ਆ। ਐਸਾ ਜੋਗੀ ਵਡਭਾਗੀ ਭੇਟੈ, ਭੇਟੈ ਹੁੰਦਾ ਮਿਲਣਾ, ਕਹਿੰਦੇ ਇਹੋ ਜਿਹੇ ਜੋਗੀ ਦਾ ਮਿਲਾਪ ਤੇ ਵੱਡੇ ਭਾਗਾਂ ਨਾਲ ਹੁੰਦਾ, ਫਿਰ ਉਹਦਾ ਫਲ ਕੀ ਮਿਲਦਾ ਜੀ? ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕੱਟੈ। ਕਹਿੰਦੇ ਇਹ ਸਭ ਜੰਜਾਲ ਕੱਟੇ ਜਾਂਦੇ ਬੰਦੇ ਦੇ, ਇਹ ਜੰਜਾਲ ਹੀ ਆ ਨਾ ਬਈ। ਬਾਕੀ ਤਾਂ ਸਾਰੀਆਂ ਵਿਚਾਰਾਂ ਕਰੀ ਜਾਣੀਆਂ ਬਹਿ ਕੇ ਮਹਿਫਲ 'ਚ, ਕਿਸੇ ਦੀ ਉਸਤਤ, ਕਿਸੇ ਦੀ ਨਿੰਦਾ, ਕਿਸੇ ਨੂੰ ਚੰਗਾ, ਕਿਸੇ ਨੂੰ ਮਾੜਾ, ਇਹੀ ਕਰਦਿਆਂ ਜ਼ਿੰਦਗੀ ਲੰਘ ਜਾਣੀ। ਇਹ ਜੰਜਾਲ ਜਦੋਂ ਗਲੋਂ ਲੱਥ ਜਾਂਦਾ ਨਾ, ਜਦੋਂ ਸੱਤ ਸੰਗਤ ਚੰਗੀ ਲੱਗਣ ਲੱਗ ਪੈਂਦੀ, ਨਾਮ ਸੇਵਾ ਸਿਮਰਨ ਪਰਮਾਤਮਾ ਦੀ ਵਡਿਆਈ, ਬਲਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਹੀ ਚੰਗੇ ਲੱਗਣ ਲੱਗ ਪੈਂਦੇ, ਮਹਾਰਾਜ ਦਾ ਦਰਬਾਰ ਹੀ ਚੰਗਾ ਲੱਗਣ ਲੱਗ ਪੈਂਦਾ, ਉਦੋਂ ਸਮਝ ਲਓ ਵੀ ਚੱਲ ਪਿਆ ਕੰਮ ਸਿੱਧੇ ਰਸਤੇ 'ਤੇ। ਉਹ ਦੂਜੇ ਜੰਜਾਲ ਹੁਣ ਲੱਥ ਗਏ ਆ, ਕਿਉਂਕਿ ਦੋ ਤਰ੍ਹਾਂ ਦੀ ਬਿਰਤੀ ਹੁੰਦੀ, ਬਰਾਬਰ ਬਰਾਬਰ ਤੁਸੀਂ ਦੋਵੇਂ ਕੰਮ। ਅੱਗੇ ਵੀ ਇੱਕ ਦਿਨ ਮੈਂ ਆਖਿਆ ਸੀ ਵੀ ਇੱਕ ਜਗ੍ਹਾ 'ਤੇ, ਉੱਦਣ ਤਾਂ ਮੈਂ ਨਾਂ ਲਿਆ ਸੀ ਪਰ ਚਲੋ ਘੜੀ ਮੁੜੀ ਨਾਂ ਲੈਣਾ ਠੀਕ ਵੀ ਨਹੀਂ ਹੁੰਦਾ। ਉਹ ਨਗਰ ਕੀਰਤਨ ਨਿਕਲ ਰਿਹਾ ਅਤੇ ਇੱਕ ਫਲੋਰ ਦੇ ਉੱਪਰ ਗਿੱਧਾ ਪੈ ਰਿਹਾ ਅਤੇ ਇੱਕ ਦੇ ਉੱਪਰ ਲੱਗੇ ਸੀ ਢਾਡੀ। ਇਹ ਹਕੀਕਤ ਦੱਸ ਰਿਹਾ ਮੈਂ ਤੁਹਾਨੂੰ। ਅਤੇ ਜਿੱਥੇ ਜਿਹੜੇ ਫਲੋਰ 'ਤੇ ਗਿੱਧਾ ਪੈ ਰਿਹਾ ਸੀ ਉਹਦੇ ਅਗਲੇ ਬੰਨੇ ਪੈਰ ਧਰਨ ਨੂੰ ਥਾਂ ਨਹੀਂ ਸੀ ਹੈਗਾ, ਅਤੇ ਜਿੱਥੇ ਢਾਡੀ ਲੱਗੇ ਸੀ ਉੱਥੇ ਉੱਥੇ 100-50-60 ਬੰਦੇ 70। ਹੁਣ ਜਿਨ੍ਹਾਂ ਦੇ ਗਲੋਂ ਉਹ ਜੰਜਾਲ ਲੱਥ ਗਿਆ ਉਹ ਦੂਜੇ ਬੰਨੇ ਖਲੋਤੇ ਆ, ਅਤੇ ਜਿਹੜੇ ਅਜੇ ਜੰਜਾਲ 'ਚ ਫਸੇ ਉਹ ਦੂਜੇ ਬੰਨੇ ਭੀੜ 'ਚ। ਫਰਕ ਹੈ ਇਸ ਗੱਲ ਦਾ ਵੀ ਇਹ ਜੰਜਾਲ ਕਿਵੇਂ ਕਿਵੇਂ ਬੰਦੇ ਨੂੰ ਪਕੜ ਕੇ ਰੱਖਦਾ। ਉਹ ਕਹਿੰਦੇ ਬਸ ਇਹ ਹੀ ਕਿਰਪਾ ਹੋਈ, ਉਹ ਜਿਹੜਾ ਜੰਜਾਲ ਸੀ ਉਹ ਗਲੋਂ ਲੱਥ ਗਿਆ। ਐਸਾ ਜੋਗੀ ਵਡਭਾਗੀ ਪਿੱਟ ਹੈ ਮਾਇਆ ਕੇ ਬੰਧਨ ਕੱਟ ਹੈ। ਉਹ ਜੰਜਾਲ ਬੰਧਨ ਕੱਟੇ ਜਾਂਦੇ ਮਾਇਆ ਕੇ ਬੰਧਨ ਦਾ ਮਤਲਬ ਇਹ ਨਹੀਂ ਵੀ ਕੋਈ ਕਿਸੇ ਨੇ ਆਪਣੀ ਕਿਰਤ ਕਰਨੀ ਛੱਡ ਦਿੱਤੀ, ਨਹੀਂ। ਉਹ ਤਾਂ ਮਹਾਰਾਜ ਨੇ ਹੁਕਮ ਹੀ ਕਰਤਾ ਤੂੰ ਕਿਰਤ ਕਰਨੀ ਹੈ ਤਾਂ ਨਾਮ ਜਪਣਾ, ਵੰਡ ਕੇ ਛਕਣਾ, ਵੰਡ ਕੇ ਤਾਂ ਹੀ ਛਕੂ ਜੇ ਕਿਰਤ ਕਰੂ ਤਾਂ, ਅਤੇ ਨਾਲ ਨਾਮ ਜਪੂ। ਇਹ ਬੰਧਨ ਜਿਹੜੇ ਦੂਜੇ ਜੰਜਾਲ ਬਣੇ ਨਾ, ਕਹਿੰਦੇ ਇਹ ਐਸਾ ਜੋਗੀ ਤਾਂ ਕਿਤੇ ਰੱਬ ਦੀ ਬਹੁਤ ਵੱਡੇ ਭਾਗ ਹੁਣ ਮਹਾਰਾਜ ਦੀ ਕਿਰਪਾ ਸਦਕਾ ਮਿਲਦਾ ਜਿਸ ਦੀ ਸੰਗਤ 'ਚ ਬੈਠਣ ਕਰਕੇ ਜੰਜਾਲ ਲੱਥ ਜਾਂਦੇ ਹਨ।
ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪੱਗ ਚਾਟ।
ਐਸੀ ਮੂਰਤ ਦੀ ਤਾਂ ਕਹਿੰਦੇ ਮੈਂ ਸੇਵਾ ਕਰਾਂ, ਪੂਜਾ ਕਰਾਂ। ਐਸਾ ਗੁਰਮੁਖ ਐਸਾ ਜੋਗੀ ਜੇ ਕੋਈ ਮੈਨੂੰ ਮਿਲ ਪੈਂਦਾ ਮੈਂ ਉਹਦੀ ਪੂਜਾ ਕਰਾਂ, ਮੈਂ ਉਸਦੀ ਸੇਵਾ ਕਰਾਂ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਐਸੇ ਜੋਗੀ ਦੀ ਮੂਰਤ ਜੇ ਕਿਤੇ ਇਹੋ ਜਿਹਾ ਮੂਰਤਾਰਥ ਸਰੂਪ, ਕਹਿੰਦੇ ਐਸੇ ਸਰੂਪ ਵਾਲਾ ਜੇ ਕੋਈ ਮੈਨੂੰ ਗੁਰਮੁਖ ਮਿਲ ਪਵੇ ਮੈਂ ਉਹਦੀ ਸੇਵਾ ਕਰਾਂ, ਉਹਦੀ ਪੂਜਾ ਕਰਾਂ। ਪੂਜਾ ਦਾ ਅਰਥ ਸਤਿਕਾਰ ਹੁੰਦਾ, 16 ਤਰੀਕੇ ਹੁੰਦੇ, 16 ਅੰਗ ਨੇ ਪੂਜਾ ਦੇ, 16 ਪੱਖ। ਕਹਿੰਦੇ ਮੈਂ ਉਹ ਹਰ ਪੱਖ ਤੋਂ ਉਹਦਾ ਮੈਂ ਸਤਿਕਾਰ ਕਰਾਂ, ਉਹਦੀ ਸੇਵਾ ਕਰਾਂ ਜੇ ਐਸਾ ਸਰੂਪ ਮੈਨੂੰ ਮਿਲ ਪੈਂਦਾ ਤਾਂ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪੱਗ ਚੱਟ। ਉਹਦੇ ਚਰਨਾਂ ਦੀ ਸੇਵਾ, ਚਰਨ ਧੋਣੇ, ਚਰਨ ਪਰਸਣੇ। ਭਾਈ ਗੁਰਦਾਸ ਜੀ ਨੇ ਆਖਿਆ ਨਾ ਸਰਬਚੇਨ ਕੱਢ ਛੱਡ ਪੂਜੀਏ ਕੌਣ ਕਰਮ ਕਰਨ ਦੇ। ਕਹਿੰਦੇ ਸਰੀਰ ਦੇ ਸਾਰੇ ਅੰਗ ਛੱਡ ਕੇ ਚਰਨਾਂ ਦੀ ਪੂਜਾ ਦੀ ਗੱਲ ਕਿਉਂ ਚੱਲਦੀ ਹੈ ਜੀ? ਇਹੋ ਜੀ ਕਿਹੜੀ ਗੱਲ ਹੈ ਵੀ ਪੂਜਾ ਮੱਥਾ ਚਰਨਾਂ 'ਤੇ ਟੇਕਿਆ ਜਾਂਦਾ? ਇਹ ਬੇਨਤੀ ਕਰੀ ਜੀ ਆਪਣੇ ਚਰਨ ਪਾਇਓ ਸਾਡੇ ਘਰੇ, ਚਰਨ ਪਾਉਣ ਦੀ ਗੱਲ ਹੋਊ। ਚਰਨ ਪੌਲ ਆਖਿਆ ਜਾਂਦਾ, ਚਰਨ ਵੰਦਨਾ ਆਖੀ ਜਾਂਦੀ, ਚਰਨਾਂ 'ਤੇ ਮੱਥਾ ਟੇਕਦੇ ਹਾਂ ਜੀ। ਭਾਈ ਗੁਰਦਾਸ ਜੀ ਕਹਿੰਦੇ ਕੀ ਚਰਨਾਂ ਨੇ ਇਹੋ ਜਿਹਾ ਕਰ ਦਿੱਤਾ ਭਾਈ, ਭਾਈ ਸਾਰੇ ਸਰੀਰ ਨੂੰ ਛੱਡ ਕੇ ਚਰਨਾਂ ਦੀ ਪੂਜਾ ਦੀ ਗੱਲ ਚੱਲਦੀ ਹੈ। ਕਿਉਂ? ਕਿਉਂਕਿ ਚਰਨਾਂ ਕਰਕੇ ਹੀ ਅਸਲ ਵਿੱਚ ਕਹਿੰਦੇ ਸਾਧ ਸੰਗਤੀ ਚੱਲ ਨਿਤ ਉੱਠ ਚੱਲ ਜਾਂਦੇ ਰੋਜ਼ ਦਾ, ਜਿਹੜਾ ਸੰਗਤ ਵਿੱਚ ਲੈ ਕੇ ਆਉਂਦੇ ਚਰਨ ਲੈ ਕੇ ਆਉਂਦੇ ਅਸਲ 'ਚ। ਇਸ ਲਈ ਉਹ ਕਹਿੰਦੇ ਗੁਰਮੁਖੋ ਚਰਨਾਂ ਦੀ ਪੂਜਾ ਦੀ ਗੱਲ ਚੱਲਦੀ। ਤਾਂ ਆਖਿਆ ਨਾਨਕ ਤਿਸ ਪੱਗ ਚੱਟ। ਪੱਗ ਦਾ ਅਰਥ ਚਰਨ, ਪੈਰ, ਸਤਿਕਾਰ ਨਾਲ ਚਰਨ ਆਖੀ ਦਾ। ਚਰਨ ਦਾ ਉੱਦਾਂ ਜਿਹੜਾ ਇਹਦਾ ਮੂਲ ਸ਼ਬਦ ਦਾ ਆਪਾਂ ਮੁੱਢ ਲੱਭਾਂਗੇ ਤਾਂ ਚਰਨ ਦਾ ਅਰਥ ਹੈ ਚੱਲਣ ਵਾਲੇ, ਚੰਚਲਤਾਈ, ਜਿਨ੍ਹਾਂ ਨੇ ਅੱਗੇ ਚੱਲਣਾ ਹੁੰਦਾ ਅੱਗੇ ਅੱਗੇ ਚੱਲਣ ਕਰਕੇ ਚਰਨ ਹੈ। ਕਹਿੰਦੇ ਮੈਂ ਐਸੇ ਗੁਰਮੁਖਾਂ ਦੇ ਚਰਨਾਂ ਦੀ ਸੇਵਾ ਕਰਾਂ, ਪੂਜਾ ਕਰਾਂ, ਕਿਉਂਕਿ ਵੱਡੇ ਭਾਗਾਂ ਨਾਲ ਇਹੋ ਜਿਹੇ ਗੁਰਮੁਖ ਦਾ ਮਿਲਾਪ ਹੁੰਦਾ ਹੈ।
ਗੌੜੀ ਮਹੱਲਾ ਪੰਜਵਾਂ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੌੜੀ ਰਾਗ ਵਿੱਚ ਕਿਰਪਾ ਕਰ ਰਹੇ ਹਨ।
ਅਨੂਪ ਪਦਾਰਥ ਨਾਮ ਸੁਣੋ, ਸਗਲ ਧਿਆਏ ਲੈ ਮੀਤਾ।
ਸਭ ਤੋਂ ਕੀਮਤੀ ਪਦਾਰਥ ਹੈ ਨਾਮ, ਅਨੂਪ ਪਦਾ। ਅਨੂਪ ਦਾ ਅਰਥ ਹੁੰਦਾ ਜਿਸ ਦੀ ਉਪਮਾ ਹੀ ਨਾ ਕੀਤੀ ਜਾ ਸਕੇ, ਕਿਸੇ ਵਸਤੂ ਨਾਲ ਵੀ ਪ੍ਰਮਾਣ ਨਾ ਦਿੱਤਾ ਜਾ ਸਕੇ। ਅਨੂਪ ਪਦਾਰਥ ਨਾਮ ਸੁਣੋ, ਕਹਿੰਦੇ ਸੁਣ ਲਓ ਗੁਰਮੁਖੋ, ਨਾਮ ਪਦਾਰਥ ਸਭ ਤੋਂ ਉੱਤਮ ਹੈ। ਸਗਲ ਧਿਆਏ ਲੈ ਮੀਤਾ, ਉਹ ਸਾਰੇ ਮਿੱਤਰੋ ਇਹਨੂੰ ਧਿਆਓ, ਇਹਨੂੰ ਧਿਆਓ, ਇਹ ਨਾਮ ਸਭ ਤੋਂ ਕੀਮਤੀ ਪਦਾਰਥ ਹੈ, ਇਸ ਕਰਕੇ ਵਾਹਿਗੁਰੂ 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 ਕਰਿਆ ਕਰੋ। ਸਗਲ ਧਿਆਏ ਲੈ ਮੀਤਾ, ਕਹਿੰਦੇ ਮਿੱਤਰਾ ਸਾਰੇ ਜਾਣੇ ਉਸ ਨਾਮ ਨੂੰ ਧਿਆਓ ਜਿਹੜਾ ਸਭ ਤੋਂ ਕੀਮਤੀ ਪਦਾਰਥ ਹੈ।
ਹਰਿ ਔਖਦ ਜਾਂ ਕੋ ਗੁਰ ਦੀਆ, ਤਾਂ ਕੇ ਨਿਰਮਲ ਚੀਤਾ।
ਜਿਨ੍ਹਾਂ ਨੂੰ ਇਹ ਹਰੀ ਨਾਮ ਦੀ ਔਸ਼ਧੀ ਦੇ ਦਿੱਤੀ ਨਾ ਪਰਮਾਤਮਾ ਨੇ, ਗੁਰੂ ਨੇ, ਹਰਿ ਔਖਦ ਜਾਂ ਕੋ ਗੁਰ ਦੀਆ, ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਇਹ ਨਾਮ ਦੀ ਦਵਾਈ ਦੇ ਦਿੱਤੀ, ਕਿਉਂਕਿ ਨਾਮ ਦਵਾਈ ਹੈ ਅਸਲ 'ਚ ਸਾਰੇ ਰੋਗਾਂ ਦੀ ਦਵਾਈ ਹੈ ਨਾਮ, ਸਰਬ ਰੋਗ ਕਾ ਔਖਦ ਨਾਮ। ਹਰ ਔਖਦ ਜਾ ਕੋ ਗੁਰ ਦੀਆ, ਕਹਿੰਦੇ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਇਹ ਨਾਮ ਜਪਣ ਦੀ ਦਵਾਈ ਦੇ ਦਿੱਤੀ, ਜਿਹੜਾ ਦਵਾਈ ਖਾਊਗਾ ਤਾਂ ਰੋਗ ਮੁੱਕ ਜੂਗਾ ਨਾ ਜੀ, ਦਵਾਈ ਤਾਂ ਹੀ ਖਾਈਦੀ ਹੈ, ਤਾਂ ਮੈਡੀਸਨ ਲਈਦੀ ਆ ਕਿਉਂਕਿ ਰੋਗ ਕੱਟਿਆ ਜਾਏ। ਕਹਿੰਦੇ ਨਾਮ ਇੱਕ ਮੈਡੀਸਨ ਆ, ਦਵਾਈ ਆ, ਗੁਰੂ ਸਾਹਿਬ ਨੇ ਦੇ ਦਿੱਤੀ। ਹਰ ਔਖਦ ਜਾ ਕੋ ਗੁਰ ਦੀਆ ਤਾਂ ਕਿ ਨਿਰਮਲ ਚੀਤਾ। ਕਹਿੰਦੇ ਐਸੀ ਦਵਾਈ ਆ ਜਿਹੜੀ ਹੌਲੀ ਹੌਲੀ ਮਨ ਨੂੰ ਨਿਰਮਲ ਕਰ ਦਿੰਦੀ, ਕਿਉਂਕਿ ਮਨ ਰੋਗੀ ਹੁੰਦਾ ਨਾ, ਹਉਮੈ ਕਰਕੇ, ਸੰਸਿਆਂ ਕਰਕੇ, ਈਰਖਾ ਕਰਕੇ, ਚਿੰਤਾ ਕਰਕੇ ਮਨ ਰੋਗੀ ਹੁੰਦਾ। ਕਹਿੰਦੇ ਨਾਮ ਦੀ ਦਵਾਈ ਮਨ ਨੂੰ ਪਵਿੱਤਰ ਕਰ ਦਿੰਦੀ ਹੈ।
ਰਹਾਓ
ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ।
ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ।
ਜਿਹਨਾਂ ਦੇ ਅੰਦਰ ਮਹਾਰਾਜ ਨੇ ਸ਼ਬਦ ਦਾ ਦੀਵਾ ਜਗਾ ਦਿੱਤਾ, ਪ੍ਰਕਾਸ਼ ਕਰ ਦਿੱਤਾ, ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਮੁੱਕ ਜਾਂਦਾ। ਅੰਧਕਾਰ ਮਿਟਿਓ ਤੇ ਤਨ ਤੇ, ਉਹਨਾਂ ਦੇ ਤਨ ਵਿੱਚੋਂ ਅੰਧਕਾਰ ਹਨੇਰਾ ਅਗਿਆਨ ਦਾ ਖਤਮ ਹੋ ਜਾਂਦਾ। ਕਿਹਨਾਂ ਦੇ? ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਨੇ ਜਾ ਕੋ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ। ਜਿਹਨਾਂ ਦੇ ਅੰਦਰ ਸ਼ਬਦ ਦਾ ਦੀਪਕ ਜਗ ਪਿਆ, ਪ੍ਰਕਾਸ਼ ਹੋ ਗਿਆ ਨਾ, ਕਹਿੰਦੇ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਮੁੱਕ ਜਾਂਦਾ। ਇਹ ਅੰਦਰ ਦੀ ਗੱਲ ਚੱਲਦੀ, ਬਾਹਰ ਨਹੀਂ। ਬਾਹਰ ਤਾਂ ਲਾਈਟ ਜਗਾਇਆ ਹਨੇਰਾ ਮੁੱਕ ਜਾਂਦਾ, ਸੂਰਜ ਚੜ੍ਹੇ ਹਨੇਰਾ ਮੁੱਕ ਜਾਂਦਾ, ਉਹਨਾਂ ਗੁਰਮੁਖਾਂ ਦੇ ਅੰਦਰੋਂ ਹਨੇਰਾ ਮੁੱਕ ਜਾਂਦਾ ਜਿਹਨਾਂ ਦੇ ਅੰਦਰ ਸ਼ਬਦ ਦਾ ਦੀਵਾ ਜਗ ਪੈਂਦਾ। ਕਿਉਂਕਿ ਹਨੇਰੇ 'ਚ ਆਪਾਂ ਨੂੰ ਪਤਾ ਨਹੀਂ ਨਾ ਲੱਗਦਾ ਕਿੱਧਰ ਨੂੰ ਜਾਣਾ, ਕਿਹੜੀ ਚੀਜ਼ ਕਿੱਥੇ ਰੱਖੀ ਆ। ਹਨੇਰਾ ਬੜਾ ਡੇਂਜਰਸ ਹੁੰਦਾ, ਅੰਦਰਲਾ ਹਨੇਰਾ ਇਹ ਤੋਂ ਵੀ ਖਤਰਨਾਕ ਹੈ। ਇਹ ਨਹੀਂ ਪਤਾ ਲੱਗਦਾ ਮੈਂ ਕਰਨ ਕੀ ਆਇਆ ਸੰਸਾਰ 'ਤੇ, ਕਿਹੜੇ ਪਾਸੇ ਜਾਵਾਂ ਤਾਂ ਮੇਰਾ ਭਲਾ ਹੋਵੇਗਾ। ਕਿਉਂਕਿ ਦੋ ਮਾਰਗ ਹਨ, ਇੱਕ ਪਾਪ ਦਾ, ਇੱਕ ਪੁੰਨ ਦਾ, ਚੰਗਾ ਮਾੜਾ, ਬੰਦੇ ਨੂੰ ਸਮਝ ਨਹੀਂ ਆਉਂਦੀ। ਬਸ ਜਿਨ੍ਹਾਂ ਦਾ ਇਹ ਹਨੇਰਾ ਖਤਮ ਹੋ ਜਾਂਦਾ, ਉਹਨਾਂ ਨੂੰ ਸਮਝ ਆ ਜਾਂਦੀ, ਪ੍ਰਕਾਸ਼ ਹੋ ਜਾਂਦਾ ਮੈਂ ਕਿਹੜੇ ਪਾਸੇ ਚੱਲਣਾ ਪਈ ਅਸਲ 'ਚ। ਜਿਨ੍ਹਾਂ ਦੇ ਅੰਦਰ ਕਹਿੰਦੇ ਸ਼ਬਦ ਦਾ ਦੀਪਕ ਜਗ ਪੈਂਦਾ, ਉਹਨਾਂ ਦੇ ਅੰਦਰੋਂ ਇਹ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ।
ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕਉ ਸਾਧ ਸੰਗਤ ਵਿਸਵਾਸਾ।
ਕਹਿੰਦੇ ਉਹਨਾਂ ਦਾ ਭਰਮ ਦਾ ਜਾਲ ਕੱਟਿਆ ਜਾਂਦਾ ਜਿਹਨਾਂ ਨੂੰ ਸੰਗਤ 'ਤੇ ਵਿਸ਼ਵਾਸ ਆ ਜਾਂਦਾ, ਬਈ ਇਹ ਸੰਗਤ ਭਲਾ ਕਰ ਦੇਗੀ, ਇਸ ਸੰਗਤ 'ਚ ਬੈਠਿਆਂ ਭਲਾ ਹੋ ਜਾਂਦਾ। ਭਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ। ਕਹਿੰਦੇ ਜਿਹਨਾਂ ਨੂੰ ਸਾਧ ਸੰਗਤ 'ਤੇ ਵਿਸ਼ਵਾਸ ਹੋ ਜਾਵੇ ਉਹਨਾਂ ਦਾ ਭਰਮ ਦਾ ਜਾਲ ਕੱਟਿਆ ਜਾਂਦਾ। ਕਿਉਂਕਿ ਸੰਗਤ 'ਤੇ ਵਿਸ਼ਵਾਸ ਕਰ, ਮਹਾਰਾਜ ਨੇ ਇੰਨੀ ਮਹਾਨਤਾ ਸੰਗਤ ਨੂੰ ਦਿੱਤੀ, ਵਿਸ਼ਵਾਸ ਤਾਂ ਕਰਨਾ ਹੀ ਪਵੇਗਾ ਨਾ ਭਾਈ, ਵੀ ਇਹ ਸੰਗਤ ਨੂੰ ਇੰਨਾ ਮਾਣ ਕਿਉਂ ਬਖਸ਼ ਦਿੱਤਾ ਮਹਾਰਾਜ ਨੇ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਨ੍ਹਾਂ ਦਾ ਵਿਸ਼ਵਾਸ ਸੰਗਤ 'ਤੇ ਬਣ ਜਾਂਦਾ ਨਾ, ਵੀ ਇਸ ਸੰਗਤ ਵਿੱਚ, ਗੁਰੂ ਦੀ ਸੰਗਤ 'ਚ, ਗੁਰਮੁਖਾਂ ਦੀ ਸੰਗਤ 'ਚ ਬੈਠਿਆਂ ਮੇਰਾ ਭਲਾ ਹੋ ਜਾਏਗਾ, ਜਿਨ੍ਹਾਂ ਦਾ ਇਹ ਵਿਸ਼ਵਾਸ ਬਣ ਜਾਏ, ਕਹਿੰਦੇ ਉਹਨਾਂ ਦੀ ਭਰਮ ਦੀ ਜਾਲੀ ਕੱਟੀ ਜਾਂਦੀ ਹੈ।
ਤਾਰੀ ਲੇ ਭਵਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ।
ਕਹਿੰਦੇ ਬੋਹਿਤ ਹੁੰਦਾ ਜਹਾਜ਼, ਬੋਹਿਤ ਸਾਧੂ ਸੰਗਾ, ਜਿਹੜੇ ਸਾਧ ਸੰਗਤ ਦੇ ਜਹਾਜ਼ 'ਤੇ ਚੜ੍ਹ ਗਏ ਨਾਮ ਦੇ 'ਤੇ। ਤਾਰੀ ਲੇ ਭਵਜਲ ਤਾਰੂ ਬਿਖੜਾ, ਕਹਿੰਦੇ ਬੜਾ ਔਖਾ ਬਿਖੜਾ ਹੁੰਦਾ, ਕਹਿੰਦੇ ਨਾ ਬਿਖੜਾ ਪੈਂਡਾ ਜੀ, ਇਸ ਸੰਸਾਰ ਨੂੰ ਤਰਨਾ ਬੜਾ ਬਿਖੜਾ ਸੀ, ਔਖਾ ਸੀ, ਪਰ ਜਿਹੜੇ ਸੰਗਤ ਦੇ ਜਹਾਜ਼ 'ਤੇ ਚੜ੍ਹ ਗਏ ਆਰਾਮ ਨਾਲ ਹੀ ਸੰਸਾਰ ਸਾਗਰ ਤੋਂ ਤਰ ਗਏ ਹਨ।
ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ।
ਸਾਰੇ ਕੌਤਕਾਂ ਨੂੰ ਕਰਨ ਵਾਲਾ ਗੁਰੂ ਜਿਨ੍ਹਾਂ ਨੂੰ ਮਿਲ ਪਿਆ ਨਾ, ਪੂਰਨ ਹੋਈ ਮਨ ਕੀ, ਉਹਦੇ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ।
ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ।
ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਉਹਨਾਂ ਦਾ ਮਨ ਤਨ ਰੱਜਿਆ ਰਹਿੰਦਾ, ਤ੍ਰਿਪਤੀ ਹੋਈ ਰਹਿੰਦੀ। ਨਾਮ ਖਜ਼ਾਨਾ ਭਗਤੀ ਪਾਇਆ, ਜਿਨ੍ਹਾਂ ਨੂੰ ਭਗਤੀ ਦਾ ਨਾਮ ਦਾ ਖਜ਼ਾਨਾ ਮਿਲ ਗਿਆ, ਮਨ ਤਨ ਤ੍ਰਿਪਤ ਅਗਾਏ, ਮਨ ਕਰਕੇ ਤਨ ਕਰਕੇ ਉਹਨਾਂ ਦੀ ਤ੍ਰਿਪਤੀ ਹੋਈ ਰਹਿੰਦੀ, ਰੱਜੇ ਰਹਿੰਦੇ ਹਨ ਉਹ।
ਨਾਨਕ ਹਰ ਜੀਓ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ।
ਸੋ ਸ਼ਬਦ ਦੀ ਸੰਪੂਰਨਤਾ ਇੱਥੇ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ, ਨਾਨਕ ਹਰ ਜੀਓ ਤਾਂ ਕੋ ਦੇਵੈ। ਇਹ ਨਾਮ ਦਾ ਖਜ਼ਾਨਾ ਹਰੀ ਜੀ, ਰੱਬ ਜੀ, ਪਰਮਾਤਮਾ ਜੀ ਉਹਨਾਂ ਨੂੰ ਦਿੰਦੇ ਆ ਜਾ ਕੋ ਹੁਕਮ ਮਨਾਏ, ਜਿਹੜੇ ਰੱਬ ਦਾ ਹੁਕਮ ਮੰਨਦੇ ਆ। ਪਹਿਲਾਂ ਹੁਕਮ ਮੰਨਣ ਵਾਲੇ ਪਾਸੇ ਮਨ ਪ੍ਰੇਰ ਦਿੰਦੇ, ਫਿਰ ਉਹਦੀ ਝੋਲੀ 'ਚ ਨਾਮ ਦਾ ਖਜ਼ਾਨਾ ਪਾ ਦਿੰਦੇ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਕਿਰਪਾ ਕੀਤੀ, ਮਹਾਰਾਜ ਜੀ ਰਹਿਮਤ ਕਰਨ ਆਪਣੇ ਸਾਰਿਆਂ ਉੱਪਰ। ਸਭ ਦੀ ਹਾਜ਼ਰੀ ਮਹਾਰਾਜ ਦੇ ਦਰ 'ਤੇ ਪ੍ਰਵਾਨ ਹੋਵੇ, ਕੋ ਵਾਹਿਗੁਰੂ ਕਰਨ ਦਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ, ਨਿਤਨੇਮ ਕਰਨ ਦਾ ਆਪਾਂ ਨੂੰ ਸੱਚੇ ਪਾਤਸ਼ਾਹ ਜੀ ਬਲ ਬਖਸ਼ਿਸ਼ ਕਰਨ, ਇਹ ਹਜ਼ੂਰ ਦੇ ਚਰਨਾਂ 'ਚ ਅਰਦਾਸ ਬੇਨਤੀ। ਸਤਿਗੁਰੂ ਜੀ ਰਹਿਮਤ ਕਰਨ, ਔਗਣ ਕੱਟਣ, ਸ਼ੁਭ ਗੁਣ ਆਉਣ, ਮਹਾਰਾਜ ਮਿਹਰ ਹੀ ਕਰਨ ਸਾਰਿਆਂ ਦੇ ਸਿਰ 'ਤੇ। ਸੋ ਇਹ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਸਵੇਰ ਨੂੰ ਕਰਾਂਗੇ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਤਿਹ ਬੁਲਾਈਏ ਜੀ।
ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤਿਆ ਗਾਏ, ਨਾਨਕ ਹਰ ਜੀਓ ਤਾਂ ਕੋ ਦੇਵੈ, ਜਾਂ ਕਉ ਹੁਕਮ ਮਨਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।